ਧਰਮਾਂ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸਨ ਦੀਜੈ ਖੋਲ ਕਿਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸ਼ਰਵਣਤ ਸੁਨੀਅਤ ਸੁਜਸ ਤੁਮਾਰ। ਮੰਗਉ ਕਾਹੇ ਰੰਕ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ। ਜੈ ਦੇਉ ਨਾਮਾ ਬਿਪ ਸੁਦਾਮਾ, ਤਿਨਕਉ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ 1421 ਨੰਬਰ ਅੰਗ ਉੱਪਰ ਪਹੁੰਚੀ ਹੋਈ ਹੈ। ਤੀਸਰੇ ਪਾਤਸ਼ਾਹ ਜੀ ਦੇ ਸਲੋਕਾਂ ਦੇ ਸੰਗ੍ਰਹਿ ਦੇ ਵਿੱਚੋਂ ਕੁਝ ਸਲੋਕਾਂ ਦੀ ਵਿਚਾਰ ਕਰਕੇ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸਮਝਣਾ ਹੈ। ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰ ਜਾਣਦੇ ਹੋਏ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਚਾਰੇ ਕੁੰਡਾਂ ਜੇ ਭਵਹੇ, ਬੇਦ ਪੜ੍ਹੇ ਜੁਗ ਚਾਰ। ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵਹਿ ਮੋਖ ਦੁਆਰ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫੁਰਮਾਨ ਹੈ, ਜੇ ਕੋਈ ਇਨਸਾਨ ਸਤਿਗੁਰਾਂ ਦੇ ਚਰਨੀ ਲੱਗਣ ਤੋਂ ਬਿਨਾਂ ਜਗਤ ਦੇ ਅੰਦਰ ਚਾਰੇ ਕੁੰਡਾਂ ਭਾਵ ਚਾਰੇ ਦਿਸ਼ਾਵਾਂ ਦੇ ਅੰਦਰ ਵੱਖ ਵੱਖ ਥਾਵਾਂ 'ਤੇ ਭਵਹੇ ਯਾਤਰਾ ਕਰ ਆਵੇ, ਤੁਰ ਫਿਰ ਆਵੇ, ਆਪਣੇ ਜੀਵਨ ਦੀ ਸਫਲਤਾ ਦੇ ਵਾਸਤੇ ਬਹੁਤ ਸਾਰੇ ਤੀਰਥਾਂ 'ਤੇ ਨਹਾ ਆਵੇ, ਅਤੇ ਇਸ ਦੇ ਨਾਲ ਨਾਲ ਵੇਦ ਪੜ੍ਹੇ ਯੁਗ ਚਾਰ, ਵੇਦਾਂ ਆਦਿਕ ਦਾ ਪਾਠ ਵੀ ਬੇਸ਼ੱਕ ਆਪਣੇ ਤਰੀਕੇ ਨਾਲ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਕਰਦਾ ਰਹੇ। ਯੁਗ ਚਾਰ ਭਾਵ ਇਸ ਤਰ੍ਹਾਂ ਦੀਆਂ ਜ਼ਿੰਦਗੀਆਂ ਭੋਗਦਾ ਭੋਗਦਾ ਚਾਰੇ ਯੁੱਗਾਂ ਦੇ ਵਿੱਚ ਭਾਵੇਂ ਜੀਵਨ ਆਪਣੇ ਜਨਮ ਮਰਨ ਜਨਮ ਮਰਨ, ਇਸ ਪ੍ਰਕਾਰ ਚਾਰੇ ਯੁੱਗਾਂ ਦੇ ਵਿੱਚੋਂ ਬੇਸ਼ੱਕ ਹੋ ਆਵੇ। ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵਹਿ ਮੋਖ ਦੁਆਰ। ਆਖਰ ਤੇ ਅਖੀਰ ਤੇ ਉਦੋਂ ਹੀ ਮੋਖ ਦੁਆਰ ਪ੍ਰਾਪਤ ਹੋਣੀ ਹੈ। ਮੋਖ ਦਾ ਅਰਥ ਹੈ ਮੁਕਤੀ, ਦੁਆਰ ਦਾ ਅਰਥ ਹੈ ਮੁਕਤੀ ਦਾ ਦਰਵਾਜ਼ਾ। ਇਹ ਤਦੋਂ ਹੀ ਪ੍ਰਾਪਤ ਹੋਣੀ ਹੈ। ਨਾਨਕ ਸਾਚਾ ਭੇਟੈ ਹਰ ਮਨ ਵਸੈ, ਸੱਚੇ ਗੁਰੂ ਦੇ ਨਾਲ ਮਿਲਾਪ ਹੋਵੇ, ਸੱਚੇ ਗੁਰਾਂ ਦੇ ਚਰਨੀ ਲੱਗ ਕੇ ਗੁਰਾਂ ਵੱਲੋਂ ਬਖਸ਼ਿਆ ਹੋਇਆ ਨਾਮ ਮਨ ਵਸੈ, ਜਦੋਂ ਮਨ ਵਿੱਚ ਵਸ ਜਾਏਗਾ ਤਦੋਂ ਮੁਕਤੀ ਦਾ ਦੁਆਰ ਜੋ ਹੈ ਉਹ ਪ੍ਰਾਪਤ ਹੋਵੇਗਾ। ਤਾਂ ਹੀ ਮਹਾਰਾਜ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਇੱਥੇ ਚਾਰ ਯੁੱਗ ਦਾ ਅਤੇ ਚਾਰੇ ਕੁੰਡਾਂ ਦਾ ਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਜੇ ਕੋਈ ਚਾਰੇ ਯੁੱਗਾਂ ਵਿੱਚ ਵਾਰ ਵਾਰ ਜਨਮ ਲੈ ਕੇ ਅਤੇ ਜਾਂ ਇੰਨੀ ਲੰਬੀ ਆਪਣੀ ਉਮਰ ਕਰਕੇ ਕਿਸੇ ਸਾਧਨਾ ਦੇ ਨਾਲ ਜੇ ਜੁਗ ਚਾਰੇ ਆਰਜਾ ਇੰਨੀ ਲੰਬੀ ਆਰਜਾ ਵੀ ਹੋ ਜਾਵੇ। ਜੇ ਜੁਗ ਚਾਰੇ ਆਰਜਾ ਇਸ ਤੋਂ ਮਹਾਰਾਜ ਕਹਿੰਦੇ ਦਸ ਗੁਣਾ ਹੋਰ ਵੀ ਲੰਬੀ ਹੋ ਜਾਏ, ਹੋਰ ਦਸੂਣੀ ਹੋਏ, ਫਿਰ ਇਹ ਪ੍ਰਿਥਵੀ ਨੌ ਖੰਡ ਧਰਤੀ ਮਹਾਰਾਜ ਪਾਤਸ਼ਾਹ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀ ਹੈ, ਸਾਰੇ ਥਾਵਾਂ 'ਤੇ ਉਹਦੀ ਪ੍ਰਸਿੱਧੀ ਹੋ ਜਾਏ ਇਨਸਾਨ ਦੀ, ਅਤੇ ਹਰ ਕੋਈ ਨਾਲ ਉਸਦੇ ਚੱਲਣ ਦੇ ਵਾਸਤੇ ਕਿ ਇਹਦੀ ਸੰਗਤ ਕਰੀਏ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਉਂ ਵੀ ਭਾਵੇਂ ਜਿਹੜੀ ਹੈ ਉਹ ਜਗਤ ਦੇ ਵਿੱਚ ਪ੍ਰਸਿੱਧੀ ਹੋ ਜਾਏ, ਨਾਮ ਵੀ ਚੰਗਾ ਰਖਾ ਲਿਆ ਹੋਵੇ, ਜਸ ਕੀਰਤ ਜਗ ਲੇ, ਜਗਤ ਦੇ ਵਿੱਚ ਬੜੀ ਉਸਤਤੀ ਅਤੇ ਕੀਰਤੀ ਵੀ ਮਿਲ ਗਈ ਹੋਵੇ। ਮਹਾਰਾਜ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਨਜ਼ਰ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਵਾਤ ਨਾ ਪੁੱਛੇ ਕਿ ਕੋਈ ਵਾਤ ਨਹੀਂ ਪੁੱਛਦਾ। ਪਰਮਾਤਮਾ ਦੀ ਦਰਗਾਹ ਦੇ ਅੰਦਰ ਜਾ ਕੇ ਉੱਥੇ ਕੋਈ ਸਹਾਇਤਾ ਕਰਨ ਵਾਲਾ ਪਹੁੰਚਦਾ ਨਹੀਂ ਜਦ ਤੱਕ ਪਰਮਾਤਮਾ ਦੀ ਨਜ਼ਰ ਦੇ ਹੇਠ ਨਾ ਆਇਆ ਹੋਵੇ, ਭਾਵ ਕਿ ਕਿਸੇ ਗਿਣਤੀ ਵਿੱਚ ਨਾ ਆਇਆ ਹੋਵੇ। ਗਿਣਤੀ ਵਿੱਚ ਕਦੋਂ ਆਉਂਦਾ ਹੈ? ਜਗਤ ਦੇ ਅੰਦਰ ਜਿਹੜਾ ਯੁੱਗ ਚੱਲ ਰਿਹਾ ਹੋਵੇ, ਉਸ ਯੁੱਗ ਦੇ ਜਿਹੜੇ ਪੈਗੰਬਰ ਹੋਵਣ, ਗੁਰੂ ਹੋਵਣ, ਉਹਨਾਂ ਦੇ ਚਰਨੀ ਲੱਗ ਕੇ ਉਹਨਾਂ ਦੇ ਕੋਲੋਂ ਗੁਰ ਦੀਖਿਆ ਲੈ ਕੇ ਅਤੇ ਫਿਰ ਉਹਨਾਂ ਦੇ ਰਾਹੀਂ ਹੀ ਪਰਮਾਤਮਾ ਦੀ ਨਦਰ ਦੇ ਹੇਠ ਇਨਸਾਨ ਆ ਸਕਦਾ ਹੈ। ਨਦਰ ਬਖਸ਼ਿਸ਼ ਦਾ ਨਾਮ ਹੁੰਦਾ ਹੈ। ਤੋ ਇਹ ਜੋ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਫੁਰਮਾਨ ਕੀਤੇ ਨੇ, ਮਹਾਰਾਜ ਫਰਮਾਉਂਦੇ ਨੇ ਚਾਰੇ ਕੁੰਡਾਂ ਜੇ ਭਵਹੇ ਵੇਦ ਪੜ੍ਹੇ ਯੁੱਗ ਚਾਰ। ਆਪਣੇ ਤਰੀਕੇ ਦੇ ਨਾਲ ਕੋਈ ਅਕਾਲ ਪੁਰਖ ਪਰਮੇਸ਼ਰ ਦੇ ਪਾਸ ਪਹੁੰਚਣ ਦੇ ਵਾਸਤੇ ਕੋਈ ਚਾਰੇ ਕੁੰਡਾਂ ਦੇ ਵਿੱਚ ਭਾਉਂਦਾ ਭਾਉਂਦਾ ਭਾਵੇਂ ਬਹੁਤ ਸਾਰੀ ਪੂਜਾ ਪ੍ਰਤਿਸ਼ਠਾ ਅਤੇ ਦੇਵੀ ਦੇਵਤਿਆਂ ਨੂੰ ਪੂਜਦਾ ਰਹੇ। ਬਾਣੀ ਦੇ ਵਿੱਚ ਇੱਕ ਬਚਨ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਨਾਮਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ, ਉਹ ਫਰਮਾਉਂਦੇ ਨੇ ਭੈਰੋਂ ਭੂਤ ਸੀਤਲਾ ਧਾਵੈ। ਜੇ ਕੋਈ ਮਨੁੱਖ ਭੈਰੋਂ ਦੇਵਤੇ ਦੀ ਪੂਜਾ ਕਰਦਾ ਰਹੇ, ਭੂਤ ਅਤੇ ਭੂਤਾਂ ਆਤਕਾਂ ਨੂੰ ਪੂਜਦਾ ਰਹੇ, ਸੀਤਲਾ ਦੇਵੀ ਦੇ ਮੰਦਰ ਵਿੱਚ ਜਾਂਦਾ ਰਹੇ, ਧਾਵੈ ਦੌੜਨ ਦਾ ਨਾਮ ਹੁੰਦਾ ਹੈ, ਦੌੜ ਦੌੜ ਕੇ ਇਸ ਪਾਸੇ ਭਾਵੇਂ ਜਾਂਦਾ ਹੋਵੇ ਕੋਈ ਇਨਸਾਨ। ਨਾਮਦੇਵ ਸਾਹਿਬ ਕਹਿੰਦੇ ਖਰ ਬਾਹਨ ਉਹ ਛਾਰ ਉਡਾਵੈ, ਖੋਤੇ ਦੀ ਜੂਨ ਵਿੱਚ ਪੈ ਜਾਏਗਾ। ਖਰ ਨਾਮ ਖੋਤੇ ਦਾ ਹੈ, ਬਾਹਨ ਨਾਮ ਹੁੰਦਾ ਉਹਦੀ ਅਸਵਾਰੀ। ਇਸ ਪ੍ਰਕਾਰ ਉਹ ਕਹਿੰਦੇ ਨੇ ਖਰ ਬਾਹਨ ਤੋਂ ਖੋਤਾ ਬਣ ਕੇ ਉਤਰੇਗਾ ਇਸ ਜਗਤ ਦੇ ਅੰਦਰ ਜਨਮ ਲੈ ਕੇ, ਉਹ ਛਾਰ ਉਡਾਵੇ ਅਤੇ ਖੁਰ ਮਾਰ ਮਾਰ ਕੇ ਛਾਰ ਮਿੱਟੀ ਘੱਟਾ ਉਡਾਉਂਦਾ ਰਹੇਗਾ। ਨਾਮਦੇਵ ਸਾਹਿਬ ਜੀ ਨੂੰ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਕਿਸੇ ਦੇਵਤੇ ਨੂੰ ਨਹੀਂ ਮੰਨਦੇ? ਨਾਮਦੇਵ ਸਾਹਿਬ ਜੀ ਕਹਿੰਦੇ ਹਾਂ ਤਾਉ ਮੈਂ ਤਾਂ ਏਕ ਰਮਈਆ ਲੈ ਹਾਂ। ਰਮਈਆ ਜੋ ਰਮਿਆ ਹੋਇਆ ਹਰੇਕ ਜਗ੍ਹਾ 'ਤੇ ਪਰਮੇਸ਼ਰ ਹੈ, ਮੈਂ ਤਾਂ ਉਸਨੂੰ ਇੱਕ ਨੂੰ ਹੀ ਮੰਗਦਾ ਹਾਂ। ਆਨ ਦੇਵ ਬਦਲਾਵਨ ਦੈ ਹਾਂ। ਆਨ ਦਾ ਅਰਥ ਹੈ ਹੋਰ ਅਤੇ ਦੇਵ ਦਾ ਅਰਥ ਦੇਵਤੇ। ਬਾਕੀ ਹੋਰ ਜੋ ਦੇਵਤੇ ਹਨ, ਬਦਲਾਵਨ ਦੈ ਹਾਂ, ਪਰਮਾਤਮਾ ਨੂੰ ਮੈਂ ਮੰਗਦਾ ਹਾਂ ਅਤੇ ਉਹਦੇ ਬਦਲੇ ਵਿੱਚ ਬਾਕੀ ਦੇਵਤੇ ਮੈਂ ਪਰਮਾਤਮਾ ਨੂੰ ਵਾਪਸ ਮੋੜਦਾ ਹਾਂ। ਕਿ ਹੇ ਮਹਾਰਾਜ, ਮੈਥੋਂ ਨਹੀਂ ਇਹਨਾਂ ਦੇਵਤਿਆਂ ਦੀ ਪੂਜਾ ਹੁੰਦੀ, ਤੁਸੀਂ ਹੀ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਮੰਗਦਾ ਹਾਂ ਅਤੇ ਬਾਕੀ ਦੇਵਤੇ ਇਸ ਦੇ ਵੱਟੇ ਸੱਟੇ ਵਿੱਚ ਤੁਸੀਂ ਵਾਪਸ ਲੈ ਲਓ। ਇਹ ਨਾਮਦੇਵ ਸਾਹਿਬ ਜੀ ਦੇ ਬਚਨ ਨੇ। ਫਿਰ ਉਹ ਅੱਗੇ ਕਹਿੰਦੇ ਨੇ ਇਸੇ ਸ਼ਬਦ ਵਿੱਚ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ। ਜਿਹੜਾ ਕੋਈ ਆਪਣੇ ਮੂੰਹ ਤੋਂ ਬਾਰ ਬਾਰ ਸ਼ਿਵ ਸ਼ਿਵ ਆਖ ਕੇ ਪੂਜਾ ਕਰਦਾ ਸ਼ਿਵ ਜੀ ਦੇਵਤੇ ਦੀ, ਨਾਮਦੇਵ ਸਾਹਿਬ ਕਹਿੰਦੇ ਨੇ ਬਰਦ ਚੜ੍ਹੇ ਡਾਊਰੂ ਟਮਕਾਵੈ। ਬੌਲਦ ਦੇ ਉੱਤੇ ਚੜ੍ਹ ਕੇ ਡਾਊਰੂ ਵਜਾਉਂਦਾ ਫਿਰੇਗਾ। ਅਤੇ ਇਸ ਪ੍ਰਕਾਰ ਵਿਦਵਾਨਾਂ ਨੇ ਅਰਥ ਕੀਤਾ ਕਿ ਬਲਦ ਦੀ ਜੂਨ ਵਿੱਚ ਪੈ ਜਾਏਗਾ। ਫਿਰ ਉਹ ਨਾਮਦੇਵ ਸਾਹਿਬ ਅੱਗੇ ਕਹਿੰਦੇ ਨੇ ਮਹਾਮਾਈ ਕੀ ਪੂਜਾ ਕਰੈ। ਜਿਹੜਾ ਬੰਦਾ ਮਹਾਮਾਈ, ਜੋ ਦੇਵੀਆਂ ਦੇ ਮੰਦਰ ਹੁੰਦੇ ਹੈ, ਜਿਸ ਨੂੰ ਮਹਾਮਾਈ ਆਖਦੇ ਨੇ, ਉਸਦੇ ਸ਼ਰਧਾਲੂ ਅਤੇ ਉਸਦੇ ਸੇਵਕ, ਕਿ ਮਹਾਨ ਮਾਈ ਹੈ ਇਹ। ਪਰ ਨਾਮਦੇਵ ਸਾਹਿਬ ਜੀ ਕਈ ਸਦੀਆਂ ਪਹਿਲਾਂ ਹੋਏ ਨੇ, 1400 ਤੋਂ 1500 ਈਸਵੀ ਦੇ ਵਿਚਕਾਰ ਉਹਨਾਂ ਦਾ ਜੀਵਨ ਬਤੀਤ ਹੋਇਆ। ਉਦੋਂ ਤੋਂ ਹੀ ਉਹ ਕਹਿ ਗਏ ਦੁਨੀਆ ਨੂੰ, ਉਹ ਕਹਿੰਦੇ ਮਹਾਮਾਈ ਕੀ ਪੂਜਾ ਕਰੇ, ਜਿਹੜਾ ਮਹਾਮਾਈ ਦੀ ਦੇਵੀ ਦੀ ਪੂਜਾ ਕਰੇਗਾ, ਨਰਸੈ ਨਾਰ ਹੋਏ ਅਵਤਰੈ। ਜੇ ਉਹ ਪਹਿਲੇ ਜਨਮ ਵਿੱਚ ਨਰ ਹੋਏਗਾ, ਮਨੁੱਖ ਹੋਏਗਾ, ਅਤੇ ਅਗਲੇ ਜਨਮ ਵਿੱਚ ਨਾਰ ਬਣ ਜਾਏਗਾ, ਔਰਤ ਬਣ ਜਾਏਗਾ, ਉਹ ਕਹਿੰਦੇ ਇਹ ਲਾਭ ਮਿਲੇਗਾ। ਅਤੇ ਇਸ ਦੇਵੀ ਮਾਤਾ ਕੋਲੋਂ ਕੁਛ ਨਹੀਂ ਮਿਲੇਗਾ ਭਗਤ ਜੀ? ਭਗਤ ਜੀ ਕਹਿੰਦੇ ਹੈ, ਤੂੰ ਕਹੀ ਅਤ ਹੀ ਆਦਿ ਭਵਾਨੀ, ਤੂੰ ਆਪਣੇ ਭਗਤਾਂ ਅਤੇ ਸੇਵਕਾਂ ਵੱਲੋਂ ਇਹ ਆਖੀ ਜਾਂਦੀ ਹੈ ਕਿ ਆਦਿ ਭਵਾਨੀ ਦੇਵੀ ਹੈ। ਮੁਕਤ ਕੀ ਬਰੀਆ ਕਹਾ ਛਪਾਨੀ, ਜਦੋਂ ਮੁਕਤੀ ਦੀ ਵਾਰੀ ਆਉਂਦੀ ਹੈ, ਤੇਰਾ ਕੋਈ ਭਗਤ ਤੇਰੇ ਕੋਲੋਂ ਮੁਕਤੀ ਮੰਗਦਾ ਹੈ, ਕਹਾ ਛਪਾਨੀ, ਉਦੋਂ ਤੂੰ ਕਿੱਥੇ ਛੁਪ ਜਾਂਦੀ ਹੈ, ਲੁਕ ਜਾਂਦੀ ਹੈ? ਮੁਕਤ ਕੀ ਬਰੀਆ ਕਹਾ ਛਪਾਨੀ, ਕਿਉਂਕਿ ਅੱਜ ਦੇ ਲੜੀਵਾਰ ਕਥਾ ਵਿੱਚ ਆਏ ਸਲੋਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਮੋਖ ਦੁਆਰ ਦੀ ਗੱਲ ਕੀਤੀ ਹੈ, ਮੁਕਤੀ ਦੀ। ਅਤੇ ਮਹਾਰਾਜ ਨੇ ਬਚਨ ਕੀਤਾ ਹੈ ਕਿ ਇਹ ਮੁਕਤੀ ਜੋ ਹੈ, ਨਾਨਕ ਸਾਚਾ ਭੇਟੈ, ਹਰ ਮਨ ਵਸੈ, ਪਾਵੇ ਮੋਖ ਦੁਆਰ। ਪਹਿਲਾਂ ਤਾਂ ਸੱਚੇ ਗੁਰੂ ਨਾਲ ਮਿਲਾਪ ਹੋਵੇ ਕਿਸੇ ਦਾ, ਫਿਰ ਗੁਰੂ ਮਹਾਰਾਜ ਜੀ ਜਾਪ ਬਖਸ਼ਣ ਅਤੇ ਉਹ ਜਾਪ ਹਿਰਦੇ ਵਿੱਚ ਵੱਸ ਜਾਏ, ਪਾਵੇ ਮੋਖ ਦੁਆਰ, ਫਿਰ ਮੁਕਤੀ ਦਾ ਦਰਵਾਜ਼ਾ ਲੱਭ ਜਾਏਗਾ। ਇਸ ਤੋਂ ਇਲਾਵਾ ਮਹਾਰਾਜ ਕਹਿ ਰਹੇ ਨੇ, ਚਾਰੇ ਕੁੰਡਾਂ ਜੇ ਭਵਹੇ, ਬੇਦ ਪੜ੍ਹੇ ਜੁਗ ਚਾਰ। ਆਪਣੇ ਤਰੀਕਿਆਂ ਦੇ ਨਾਲ ਬੇਸ਼ੱਕ ਚਾਰੇ ਕੁੰਟਾਂ, ਚਾਰੇ ਦਿਸ਼ਾਵਾਂ ਦੇ ਵਿੱਚ ਦੂਰ ਦੂਰ ਤੱਕ ਫਿਰ ਤੁਰ ਆਵੇ, ਬੇਦ ਪੜ੍ਹ ਲਵੇ, ਚਾਰ ਯੁੱਗ ਇਸ ਤਰ੍ਹਾਂ ਭਾਵੇਂ ਕਰਦਾ ਰਹੇ, ਪਰ ਸੱਚੇ ਸਤਿਗੁਰਾਂ ਦੇ ਚਰਨੀ ਲੱਗਣ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਇਹ ਤੀਸਰੇ ਪਾਤਸ਼ਾਹ ਜੀ ਦੇ ਬਚਨ ਹਨ। ਨਾਮਦੇਵ ਸਾਹਿਬ ਦੇ ਸ਼ਬਦ ਦਾ ਪ੍ਰਮਾਣ ਆਪਾਂ ਵਿਚਾਰ ਰਹੇ ਹਾਂ। ਉਹ ਕਹਿੰਦੇ ਨੇ, ਤੂੰ ਕਹੀ ਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ, ਇਹ ਦੇਵੀ ਮਾਤਾ ਤੇਰੇ ਭਗਤਾਂ ਨੇ ਤੈਨੂੰ ਭਵਾਨੀ, ਆਦਿ ਭਵਾਨੀ ਆਖਿਆ ਹੈ। ਪਰ ਜੇ ਕੋਈ ਤੇਰਾ ਭਗਤ ਇੰਨੀ ਸੂਝ ਵਾਲਾ ਹੋ ਜਾਂਦਾ ਹੈ ਵੀ ਮੈਂ ਤਾਂ ਮੁਕਤ ਹੋਣਾ ਹੈ, ਉਹ ਤੇਰੇ ਕੋਲੋਂ ਮੁਕਤੀ ਮੰਗਦਾ ਹੈ, ਉਦੋਂ ਤੂੰ ਛੁੱਪ ਜਾਂਦੀ ਹੈ, ਕਹਿ ਦਿੰਦੀ ਭਈ ਮੁਕਤੀ ਨਹੀਂ ਮੈਂ ਦੇ ਸਕਦੀ, ਹੋਰ ਕੋਈ ਰਾਜ ਭਾਗ ਧਨ ਦੌਲਤ ਲੈਣਾ ਤੇ ਲੈ ਲਾ। ਇਸ ਲਈ ਨਾਮਦੇਵ ਸਾਹਿਬ ਕਹਿੰਦੇ ਨੇ, ਗੁਰਮਤ ਰਾਮ ਨਾਮ ਗਹੋ ਮੀਤਾ। ਉਹ ਕਹਿੰਦੇ ਮੇਰੇ ਮਿੱਤਰਾਂ ਵਰਗੇ ਸਤਸੰਗੀਓ, ਗੁਰੂ ਦੀ ਮਤ ਲੈ ਕੇ ਗ੍ਰਹਿਣ ਕਰੋ, ਗੁਰੂ ਕੀ ਮਤ ਲੈ ਕੇ। ਗੁਰਮਤ ਰਾਮ ਨਾਮ ਗਹੋ ਮੀਤਾ, ਪ੍ਰਣਵੈ ਨਾਮਾ, ਪ੍ਰਣਵੈ ਦਾ ਹੁੰਦਾ ਅਰਥ ਵੀ ਬੇਨਤੀ ਕਰਦਾ ਹੈ। ਨਾਮਦੇਵ ਸਾਹਿਬ ਕਹਿੰਦੇ ਹੈ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਉਹ ਕਹਿੰਦੇ ਮੈਂ ਗਾ ਕੇ ਇਹ ਉਪਦੇਸ਼ ਤੁਹਾਨੂੰ ਸਲਾਹ ਦੇ ਰਿਹਾ ਹਾਂ ਕਿ ਤੁਸੀਂ ਗੁਰਮਤ ਦੇ ਧਾਰਨੀ ਬਣੋ, ਜਿਹੜੇ ਗੁਰੂ ਦੇ ਚਰਨੀ, ਸੱਚੇ ਗੁਰੂ ਦੇ ਚਰਨੀ ਲੱਗਦੇ ਹੋ, ਉਹਨਾਂ ਦੇ ਉਪਦੇਸ਼ ਨੂੰ ਮੰਨ ਕੇ ਮੁਕਤੀ ਪ੍ਰਾਪਤ ਕਰ ਲਓ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ, ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ ਕਿ ਸੱਚੇ ਗੁਰਾਂ ਦੇ ਚਰਨੀ ਲੱਗਣ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਆਪਣੇ ਤਰੀਕਿਆਂ ਦੇ ਨਾਲ, ਚਾਹੇ ਕੋਈ ਚਾਰੇ ਕੁੰਟਾਂ ਦੇ ਵਿੱਚ ਭਵ ਆਵੇ, ਵੇਦ ਪੜ੍ਹ ਲਵੇ, ਇਸ ਤਰ੍ਹਾਂ ਕਰਦਿਆਂ ਨੂੰ ਭਾਵੇਂ ਚਾਰ ਯੁੱਗ ਬਤੀਤ ਹੋ ਗਏ ਹੋਵਣ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਤੀਜਾ ਸਲੋਕ ਰਚਿਆ ਅਤੇ ਬਚਨ ਕੀਤਾ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੋਲ। ਉਹ ਕਹਿੰਦੇ ਬਹੁਤ ਸਾਰੀਆਂ ਸਿਮਰਤੀਆਂ ਅਤੇ ਬਹੁਤ ਸਾਰੇ ਸ਼ਾਸਤਰ ਪੜਤਾਲ ਕਰਕੇ ਵੇਖੇ ਨੇ, ਪੂਜਸ ਨਾਹੀਂ ਹਰ ਹਰੇ, ਨਾਨਕ ਨਾਮ ਅਮੋਲ। ਉਹ ਕਹਿੰਦੇ ਜਿਹੜਾ ਅਮੋਲ, ਮੁੱਲ ਤੋਂ ਰਹਿਤ ਨਾਮ ਹੈ ਨਾ, ਹਰ ਹਰੇ, ਹਰੇ ਭਰੇ ਕਰ ਦੇਣ ਵਾਲੇ ਪਰਮਾਤਮਾ ਦਾ, ਉਸ ਨਾਮ ਦੇ ਬਰਾਬਰ ਪੂਜਸ ਨਾਹੀਂ, ਪੂਜਦੇ ਨਹੀਂ ਹਨ ਇਹ ਸਿਮਰਤੀਆਂ। ਸ਼ਾਸਤਰ ਦੇ ਵਿੱਚ ਜੋ ਜੋ ਉਪਦੇਸ਼ ਲਿਖੇ ਨੇ, ਉਹ ਕਹਿੰਦੇ ਰੱਬ ਦੇ ਨਾਮ ਦੇ ਬਰਾਬਰ ਨਹੀਂ ਇਹ ਪੂਜਦੇ, ਇਹ ਉਰੇ ਉਰੇ ਦੀਆਂ ਗੱਲਾਂ ਕਰਦੇ ਨੇ। ਇਸ ਲਈ ਮਹਾਰਾਜ ਨੇ ਬਚਨ ਕੀਤਾ ਕਿ ਸਤਿਗੁਰਾਂ ਦੇ ਚਰਨੀ ਲੱਗ ਕੇ, ਸਤਿਗੁਰਾਂ ਦਾ ਉਪਦੇਸ਼ ਲੈ ਕੇ, ਪਾਤਸ਼ਾਹ ਨੇ ਫਰਮਾਇਆ ਫਿਰ ਮੁਕਤੀ ਲੱਭੇਗੀ। ਹੁਣ ਸਤਿਗੁਰਾਂ ਦੀ ਉਪਮਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਕ ਸ਼ਬਦ ਵਿੱਚ ਕੀਤੀ ਹੈ। ਮਹਾਰਾਜ ਜੀ ਕਹਿੰਦੇ ਸਾਡੇ ਸਤਿਗੁਰੂ ਹਨ ਧੰਨ ਧੰਨ ਗੁਰੂ ਨਾਨਕ ਸਾਹਿਬ, ਅਤੇ ਉਹੀ ਜੋਤ ਚੱਲਦੀ ਚੱਲਦੀ ਆ ਰਹੀ ਹੈ। ਮਹਾਰਾਜ ਕਹਿੰਦੇ ਸਤਿਗੁਰ ਮੇਰਾ ਬੇਮੋਹਤਾਜ, ਬੇਮੋਹਤਾਜ ਉਹ ਹੁੰਦਾ ਭਈ ਜਿਸ ਨੇ ਆਪਣੇ ਫੈਸਲੇ ਕਰਨ ਲੱਗਿਆਂ ਕਿਸੇ ਦੀ ਕੋਈ ਪਰਵਾਹ ਨਾ ਕਰਨੀ ਹੋਵੇ। ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕੋਈ ਰਿਝਾ ਲਵੇ, ਪ੍ਰਸੰਨ ਕਰ ਲਵੇ, ਅਤੇ ਉਹਦੀ ਬੇਸ਼ੱਕ ਭਗਤੀ ਸੇਵਾ ਥੋੜ੍ਹੀ ਵੀ ਹੋਵੇ, ਅਤੇ ਜੇ ਗੁਰੂ ਨਾਨਕ ਸਾਹਿਬ ਜੀ ਚਾਹੁਣ ਭਈ ਮੈਂ ਇਹਨੂੰ ਬਹੁਤ ਕੁਛ ਦੇਣਾ ਹੈ, ਅਤੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਵੀ ਦੂਜਾ ਸੇਵਕ ਇਹ ਨਾ ਆਖ ਦੇਵੇ ਮਹਾਰਾਜ ਮੈਂ ਕਦੋਂ ਦਾ ਸੇਵਾ ਵਿੱਚ ਲੱਗਾਂ ਅਤੇ ਇਹ ਬਾਅਦ ਵਿੱਚ ਇਹਨੇ ਥੋੜ੍ਹੀ ਸੇਵਾ ਕੀਤੀ, ਇਹਨੂੰ ਤੁਸੀਂ ਜ਼ਿਆਦਾ ਦੇ ਦਿੱਤਾ ਹੈ। ਮਹਾਰਾਜ ਪਾਤਸ਼ਾਹ ਜੀ ਬੇਮੁਹਤਾਜ ਹਨ, ਬੇਮੁਹਤਾਜ। ਭੋਲਾ ਛਕਾਵਣ ਵਾਲੇ ਬੱਚੇ ਨੂੰ ਮਹਾਰਾਜ ਜੀ ਰਾਜ ਭਾਗ ਬਖਸ਼ਾਏ ਸਨ, ਰਾਜ ਭਾਗ। ਇਸ ਵਾਸਤੇ ਮਹਾਰਾਜ ਪਾਤਸ਼ਾਹ ਜੀ ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਹਨ, ਉਹਨਾਂ ਦਾ ਸਾਰਾ ਜਿਹੜਾ ਸਿੱਖੀ ਦਾ ਪਸਾਰਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਮੇਰੇ ਸੱਚਾ ਸਾਜ, ਉਹਨਾਂ ਦੀ ਸਿਰਜਣਾ ਜਿਹੜੀ ਹੈ ਉਹ ਸੱਚੀ ਹੈ, ਅਟੱਲ ਹੈ। ਉਹਨਾਂ ਦਾ ਚਲਾਇਆ ਪੰਥ ਜੋ ਹੈ ਇਹ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਹੀ ਜਾਵੇਗਾ, ਇਹ ਵੱਧਦਾ ਹੀ ਵੱਧਦਾ ਜਾਏਗਾ। ਗੁਰੂ ਨਾਨਕ ਸਾਹਿਬ ਦੀ ਸਿੱਖੀ ਫੈਲਦੀ ਹੀ ਜਾਏਗੀ। ਇਹ ਸਾਜ ਦਾ ਅਰਥ ਹੁੰਦਾ ਸਾਜਣਾ, ਉਹਨਾਂ ਦੇ ਦੁਆਰਾ ਕੀਤੀ ਹੋਈ ਸਾਜਣਾ ਜਿਹੜੀ ਹੈ ਇਹ ਸੱਚੀ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ। ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਾਰਿਆਂ ਦੇ ਦਾਤਾਰ ਹਨ, ਕੋਈ ਵੀ ਉਹਨਾਂ ਦੇ ਚਰਨਾਂ ਵਿੱਚ ਆ ਕੇ ਮੰਗਦਾ ਅਤੇ ਮਹਾਰਾਜ ਪਾਤਸ਼ਾਹ ਜੀ ਬਿਨਾਂ ਕਿਸੇ ਵਿਤਕਰੇ ਤੋਂ ਦਾਤਾਂ ਦਿੰਦੇ ਨੇ, ਮਿਹਰਾਂ ਕਰਦੇ ਨੇ ਅਤੇ ਬਹੁਤ ਸਾਰਾ ਰਿਜਕ ਬਖਸ਼ਦੇ ਨੇ ਸੰਸਾਰ ਦੇ ਜੀਵਾਂ ਨੂੰ। ਏਡੇ ਵੱਡੇ ਮਹਾਨ ਦਾਤਾਰ ਹਨ। ਸਤਿਗੁਰ ਮੇਰਾ ਪੁਰਖ ਵਿਧਾਤਾ, ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤਾਂ ਖੁਦ ਜੋ ਪਰਮਾਤਮਾ ਸਾਨੂੰ ਦਿੰਦਾ ਹੈ ਉਹ ਸਭ ਕੁਛ ਸਾਡੇ ਸਤਿਗੁਰੂ ਜੀ ਵੀ ਸਾਨੂੰ ਦੇ ਦਿੰਦੇ ਨੇ, ਉਹ ਵੀ ਵਿਧਾਤਾ ਪੁਰਖ ਹਨ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਰਗਾ ਗੁਰ ਜੈਸਾ ਨਾਹੀ ਕੋ ਦੇਵ, ਕੋਈ ਦੇਵਤਾ ਨਹੀਂ ਹੈ। ਭਾਵੇਂ ਦੇਵਤਿਆਂ ਦੇ ਕਈ ਕਈ ਕਰਤੱਬ ਦੁਨੀਆ ਯਾਦ ਕਰਕੇ ਉਹਨਾਂ ਨੂੰ ਪੂਜਦੀ ਹੈ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਚਨ ਫਰਮਾਏ ਹੋਏ ਕਿ ਸਾਡੇ ਸਤਿਗੁਰੂ ਸਾਹਿਬ ਜੀ ਦੇ ਸਦਰਸ਼ ਉਹਨਾਂ ਦੇ ਸੰਸਰ ਕੋਈ ਦੇਵ ਕੋਈ ਦੇਵਤਾ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਜਿਸ ਦੇ ਮੱਥੇ ਵਿੱਚ ਮਸਤਕ ਵਿੱਚ ਚੰਗੇ ਭਾਗ ਲਿਖੇ ਨੇ ਉਹੀ ਲੱਗਦਾ ਹੈ, ਚੰਗੇ ਭਾਗਾਂ ਤੋਂ ਬਿਨਾਂ ਸੇਵਾ ਵਿੱਚ ਨਹੀਂ ਲੱਗਿਆ ਜਾਂਦਾ। ਫਿਰ ਪਾਤਸ਼ਾਹ ਨੇ ਅੱਗੇ ਬਚਨ ਫਰਮਾਏ ਸਤਿਗੁਰਾਂ ਦੀ ਉਪਮਾ ਦੇ ਵਿੱਚ। ਹੋਰ ਮਹਾਰਾਜ ਕਹਿੰਦੇ ਨੇ ਸਤਿਗੁਰ ਮੇਰਾ ਸਰਬ ਪ੍ਰਾਪਤ ਪਾਲਾ, ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਰਬ ਜੀਵਾਂ ਦੀ ਪਾਲਣਾ ਕਰ ਰਹੇ ਹਨ, ਅਤੇ ਜਿਹੜਾ ਸਤਿਗੁਰਾਂ ਦੇ ਚਰਨੀ ਲੱਗ ਜਾਂਦਾ ਉਸ ਦੀ ਸਰਬ ਸਰਬ ਸਮੇਂ ਦੇ ਵਿੱਚ ਪ੍ਰਤਪਾਲਣਾ ਕਰਦੇ ਨੇ। ਸਤਿਗੁਰ ਮੇਰਾ ਮਾਰ ਜੀ ਵਾਲਾ, ਸਾਡੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਮਾਰ ਵੀ ਸਕਦੇ ਨੇ, ਜੀਵਾਲ ਵੀ ਸਕਦੇ ਨੇ, ਅਤੇ ਮਰਿਆਂ ਹੋਇਆਂ ਨੂੰ ਜਿਉਂਦਿਆਂ ਕਰਦੇ ਨੇ। ਬੇਅੰਤ ਐਸੇ ਕੌਤਕ ਸਾਡੇ ਦਸ ਗੁਰੂ ਸਾਹਿਬਾਨ ਪਾਤਸ਼ਾਹ ਜੀ ਨੇ ਕੀਤੇ ਹੋਏ ਨੇ। ਸਤਿਗੁਰ ਮੇਰਾ ਮਾਰ ਜੀ ਵਾਲਾ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਹਾਨ ਉਪਮਾ ਵਡਿਆਈ ਸਾਰੇ ਜਗਤ ਦੇ ਵਿੱਚ ਪ੍ਰਗਟ ਹੋ ਗਈ ਹੈ, ਪ੍ਰਸਿੱਧ ਹੋ ਗਈ ਹੈ। ਸਤਿਗੁਰ ਮੇਰਾ ਤਾਣ ਨਿਤਾਣ, ਮਹਾਰਾਜ ਕਹਿੰਦੇ ਸਾਡੇ ਸਤਿਗੁਰੂ ਸਾਹਿਬ ਜੀ ਨਿਤਾਣਿਆਂ ਦੇ ਤਾਣ ਹਨ। ਜਿਸ ਦੇ ਕੋਲ ਕੋਈ ਤਾਕਤ ਕੋਈ ਸ਼ਕਤੀ ਨਾ ਹੋਵੇ, ਕੋਈ ਆਸਰਾ ਨਾ ਹੋਵੇ, ਉਸਨੂੰ ਸ਼ਕਤੀ ਆਸਰਾ ਦਿੰਦੇ ਨੇ। ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪਣਿਆਂ ਸੇਵਕਾਂ ਨੂੰ ਘਰ ਬਖਸ਼ਦੇ ਨੇ, ਅਤੇ ਦੀਵਾਨ ਆਪਣਿਆਂ ਸਿੱਖਾਂ ਸੇਵਕਾਂ ਦੇ ਫੈਸਲੇ ਧੁਰ ਤੋਂ ਆਪਣੀ ਸੱਚਖੰਡ ਦੀ ਕਚਹਿਰੀ ਦੇ ਵਿੱਚੋਂ ਕਰਦੇ ਨੇ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕਹਿਓ ਸਦ ਬਲ ਜਾਇਆ। ਮਹਾਰਾਜ ਜੀ ਕਹਿੰਦੇ ਮੈਂ ਤਾਂ ਆਪਣੇ ਸਤਿਗੁਰਾਂ ਤੋਂ ਸਦਾ ਸਦਾ ਬਲਹਾਰ ਜਾਂਦਾ ਹਾਂ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਜਿਸ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਰੱਬ ਦੇ ਘਰ ਨੂੰ ਜਾਣ ਦਾ ਮਾਰਗ ਜਿਹੜਾ ਹੈ ਦੁਨੀਆਂ ਨੂੰ ਪ੍ਰਗਟ ਕਰਕੇ ਦਿਖਾਲ ਦਿੱਤਾ ਹੈ ਵੀ ਇਸ ਰਸਤੇ 'ਤੇ ਤੁਰੋਗੇ ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੁਸੀਂ ਮਿਲ ਜਾਓਗੇ। ਸਤਿਗੁਰ ਕਹਿਓ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਮੇਰੇ ਪਾਤਸ਼ਾਹ ਜੀ ਅਖੀਰ 'ਤੇ ਬਚਨ ਫਰਮਾਉਂਦੇ ਆ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਬਹੁਤ ਸਾਰੀ ਉਹ ਕਹਿੰਦੇ ਪੜਤਾਲ ਕੀਤੀ ਹੋਈ ਹੈ, ਪਰਮੇਸ਼ਰ ਹੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਹੀ ਪਰਮੇਸ਼ਰ ਹਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਪਵਿੱਤਰ ਬਚਨ ਨੇ ਕਿ ਭਾਈ ਐਡੇ ਮਹਾਨ ਸਤਿਗੁਰਾਂ ਦੇ ਚਰਨੀ ਲੱਗ ਕੇ ਹੀ ਪਾਵੇ ਮੋਖ ਦੁਆਰ, ਫਿਰ ਹੀ ਮੁਕਤੀ ਦਾ ਦਰਵਾਜ਼ਾ ਜੋ ਹੈ ਪ੍ਰਾਪਤ ਹੋਵੇਗਾ। ਉਹਨਾਂ ਦੇ ਚਰਨੀ ਲੱਗਣ ਤੋਂ ਬਿਨਾਂ ਬੇਸ਼ੱਕ ਕੋਈ ਚਾਰੇ ਕੁੰਡਾਂ ਜੇ ਭਵੇ, ਚਾਰੇ ਕੁੰਟਾਂ ਵਿੱਚ ਭ੍ਰਮਣ ਕਰ ਆਵੇ, ਵੇਦ ਪੜ੍ਹੇ ਯੁੱਗ ਚਾਰ, ਚਾਰ ਯੁੱਗ ਬੇਸ਼ੱਕ ਵੇਦ ਪੜ੍ਹਦਾ ਰਹੇ, ਫਿਰ ਵੀ ਮੁਕਤੀ ਨਹੀਂ ਮਿਲੇਗੀ। ਅਤੇ ਮੁਕਤੀ ਮਿਲੇਗੀ ਸਤਿਗੁਰਾਂ ਦੇ ਚਰਨੀ ਲੱਗਣ ਦੇ ਨਾਲ। ਅਗਲਾ ਸਲੋਕ ਮਹਾਰਾਜ ਬਖਸ਼ਦੇ ਹਨ, ਨਾਨਕ ਹੁਕਮ ਵਰਤੈ ਖਸਮ ਕਾ, ਮਤ ਭਵਹੀ ਫਿਰਹੇ ਚੱਲ ਚਿੱਤ। ਤੀਜੇ ਪਾਤਸ਼ਾਹ ਫਰਮਾਉਂਦੇ ਨੇ ਹੁਕਮ ਵਰਤੈ ਖਸਮ ਕਾ, ਇਹ ਸੰਸਾਰ ਦੇ ਉੱਪਰ ਸੰਸਾਰ ਦੇ ਮਾਲਕ ਖਸਮ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ। ਜਿਹੜੇ ਮਹਾਰਾਜ ਜੀ ਕਹਿੰਦੇ ਨੇ ਮਤ ਭਵੀ, ਜਿਹੜੇ ਮਤ ਭੌਈ ਵਾਲੇ ਹੁੰਦੇ ਨੇ, ਫਿਰ ਇਹ ਚੱਲ ਚਿੱਤ, ਉਹਨਾਂ ਦਾ ਚਿੱਤ ਜਿਹੜਾ ਹੈ ਹਮੇਸ਼ਾ ਚੱਲ ਚਲਾਏਮਾਨ ਚੰਚਲ ਹੋਇਆ ਰਹਿੰਦਾ ਹੈ। ਉਹਨਾਂ ਦਾ ਚਿੱਤ ਜੋ ਹੈ ਉਹ ਚੰਚਲ ਹੋਇਆ ਰਹਿੰਦਾ ਅਤੇ ਮਤ ਜਿਹੜੀ ਉਹ ਫਿਰੀ ਰਹਿੰਦੀ ਹੈ। ਇਸ ਵਾਸਤੇ ਉਹ ਮਾਲਕ ਦੇ ਹੁਕਮ ਬਾਰੇ ਕੁਛ ਨਹੀਂ ਸਮਝਦੇ। ਮਾਲਕ ਦਾ ਹੁਕਮ ਜੋ ਹੈ ਉਹ ਵਰਤ ਰਿਹਾ ਹੈ, ਉਹ ਮਾਲਕ ਦੇ ਹੁਕਮ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਹੈ ਔਰ ਮਾਲਕ ਦੇ ਹੁਕਮ ਤੋਂ ਬਾਹਰੇ ਚੱਲਣ ਦਾ ਯਤਨ ਕਰਦੇ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮਤ ਭਵੀ, ਉਹਨਾਂ ਦੀ ਮਤ ਫਿਰੀ ਹੁੰਦੀ ਹੈ। ਫਿਰ ਇਹ ਚੱਲ ਚਿੱਤ, ਅਤੇ ਚਿੱਤ ਜਿਹੜਾ ਹੈ ਉਹਨਾਂ ਦਾ ਬਹੁਤ ਅਤੀ ਚੰਚਲ ਜਿਹੜਾ ਹੋਇਆ ਫਿਰਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਹਨ, ਮਨਮੁੱਖ ਸਿਉਂ ਘਰ ਦੋਸਤੀ, ਇਸ ਤਰ੍ਹਾਂ ਦੇ ਜੇ ਮਨਮੁੱਖ ਦੇ ਨਾਲ ਪਾਤਸ਼ਾਹ ਕਹਿੰਦੇ ਇਹ ਇਨਸਾਨ ਤੂੰ ਦੋਸਤੀ ਕਰ ਲਈ ਨਾ, ਸੁਖ ਕੇ ਪੁੱਛੇ ਮਿੱਤ, ਇਹ ਮਿੱਤਰ ਫਿਰ ਸੁਖ ਦੇ ਬਾਰੇ ਕੀ ਪੁੱਛਦਾ ਹੈ ਤੂੰ। ਮਹਾਰਾਜ ਪਾਤਸ਼ਾਹ ਨੇ ਬੜਾ ਇਹਦੇ ਵਿੱਚ ਤਾੜਨਾ ਭਰਿਆ ਹੁਕਮ ਬਖਸ਼ਿਸ਼ ਕੀਤਾ ਹੋਇਆ। ਮਹਾਰਾਜ ਜੀ ਕਹਿੰਦੇ ਮਨਮੁੱਖ ਦੇ ਨਾਲ ਜੇ ਦੋਸਤੀ ਕਰਾਂਗੇ, ਸੁਖ ਕੇ ਪੁੱਛੇ ਮਿੱਤ, ਫਿਰ ਗੁਰੂ ਨੂੰ ਆਖੋ ਕਿ ਸੁਖ ਨਹੀਂ ਮਿਲਿਆ। ਮਹਾਰਾਜ ਜੀ ਕਹਿੰਦੇ ਸੁਖ ਕਿੱਥੋਂ ਮਿਲਣਾ ਹੈ ਜੇ ਮਨਮੁੱਖ ਦੇ ਨਾਲ ਤੁਸੀਂ ਜਰਾਨਾ ਅਤੇ ਦੋਸਤੀ ਰੱਖੋਗੇ, ਨੇੜਤਾ ਰੱਖੋਗੇ। ਸਤਿਗੁਰੂ ਪਾਤਸ਼ਾਹ ਨੇ ਕਬੀਰ ਸਾਹਿਬ ਦੀ ਰਸਨਾ ਦੇ ਦੁਆਰਾ ਕੁਝ ਬਚਨ ਫਰਮਾਏ ਹੋਏ ਹੈ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਸਪਸ਼ਟ ਕਰ ਦਿੰਦੇ। ਮਹਾਰਾਜ ਕਹਿੰਦੇ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ। ਉਦਾਹਰਣ ਦਿੱਤੀ ਉਹਨਾਂ ਨੇ, ਕਹਿੰਦੇ ਜਿਹੜੀ ਚੌਲਾਂ ਦੀ ਇਸ ਪ੍ਰਕਾਰ ਤੁਖ ਹੁੰਦੀ ਹੈ, ਚੌਲ ਦੇ ਦਾਣੇ ਦੇ ਬਾਰ ਬਾਰ ਜਿਹੜਾ ਛਿਲਕਾ ਹੁੰਦਾ ਹੈ, ਉਹ ਕਹਿੰਦੇ ਨੇ ਚੌਲ ਜਿਹੜਾ ਸੀਗਾ, ਚੌਲ ਨੂੰ ਕੱਢਣਾ ਸੀਗਾ ਅਤੇ ਉਹਨੂੰ ਝੋਨੇ ਦੇ ਦਾਣਿਆਂ ਨੂੰ ਮੋਹਲੀ ਵਿੱਚ ਰੱਖ ਕੇ, ਖਰਲ ਵਿੱਚ ਰੱਖ ਕੇ, ਅਤੇ ਉੱਪਰੋਂ ਮੋਹਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ, ਅਤੇ ਉਸ ਚੌਲ ਦੀ ਖਾਤਰ ਤੁਖ ਕੋ ਮੋਹਲੀ ਲਾਏ। ਉਹ ਜਿਹੜੀ ਤੁਖ ਸੀਗੀ, ਛਿਲਕਾ ਸੀਗਾ, ਉਹਨੂੰ ਵੀ ਮੋਹਲੀਆਂ ਸਿਰ ਦੇ ਵਿੱਚ ਸਹਿਣੀਆਂ ਪਈਆਂ। ਇਹ ਸਿਰਫ ਪ੍ਰਮਾਣ ਦੇ ਕੇ ਕਬੀਰ ਸਾਹਿਬ ਅੱਗੇ ਕਹਿੰਦੇ ਹੈ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਉਹ ਕਹਿੰਦੇ ਕੁਸੰਗੀ ਬੰਦੇ ਦੇ ਕੋਲ ਜਦ ਤੁਸੀਂ ਬੈਠਦੇ ਜੇ, ਤੁਸੀਂ ਸ਼ਰਾਬ ਬੇਸ਼ੱਕ ਨਹੀਂ ਵੀ ਪੀਤੀ, ਸ਼ਰਾਬੀ ਪੀ ਰਹੇ ਨੇ ਟੇਬਲ 'ਤੇ ਰੱਖ ਕੇ ਬੋਤਲਾਂ, ਤੁਸੀਂ ਕੋਲ ਬੈਠੇ ਜੇ ਅਤੇ ਇਹ ਕਹਿ ਰਹੇ ਜੇ ਵੀ ਮੈਂ ਚਲੋ ਮੈਂ ਪੀਂਦਾ ਨਹੀਂ ਅਤੇ ਬਰਾਤ ਵਿੱਚ ਆਏ ਮੈਂ ਲਾਗੇ ਬਹਿ ਜਾਂਦਾ। ਇਹ ਪੱਕਾ ਬਚਨ ਮਹਾਰਾਜ ਨੇ ਕਰ ਦਿੱਤਾ। ਪਾਤਸ਼ਾਹ ਕਹਿੰਦੇ ਤਬ ਪੁੱਛੈ ਧਰਮ ਰਾਏ, ਧਰਮਰਾਜ ਪੁੱਛਦਾ ਵੀ ਤੂੰ ਬੈਠਾ ਹੀ ਕਿਉਂ ਸਾਂ ਲਾਗੇ, ਤੂੰ ਸੰਗਤ ਹੀ ਕਿਉਂ ਕੀਤੀ ਇਸ ਤਰ੍ਹਾਂ ਦੇ ਬੰਦੇ ਦੀ। ਕਬੀਰ ਸਾਹਿਬ ਨੇ ਭੁਲੇਖਾ ਕੋਈ ਨਹੀਂ ਰਹਿਣ ਦਿੱਤਾ। ਇਸੇ ਤਰ੍ਹਾਂ ਜਿਤਨੇ ਵੀ ਸੰਸਾਰ ਦੇ ਉੱਪਰ ਕਰਮ ਨੇ ਮਨਮੁੱਖ ਦੇ, ਮਹਾਰਾਜ ਜੀ ਕਹਿੰਦੇ ਉਹ ਜਦੋਂ ਮਨਮੁੱਖ ਬੰਦੇ ਦੀ ਤੁਸੀਂ ਸੰਗਤ ਕਰਦੇ ਜੇ, ਧਰਮ ਰਾਏ ਤੁਹਾਨੂੰ ਵੀ ਪੁੱਛਦਾ ਵੀ ਤੁਸੀਂ ਮਨਮੁੱਖ ਦੀ ਸੰਗਤ ਕਿਉਂ ਕੀਤੀ ਹੈ। ਇਸੇ ਵਾਸਤੇ ਇਸਦੇ ਸਿੱਖ ਨੇ ਅਰਦਾਸ ਵਿੱਚ ਇਹ ਬਚਨ ਸ਼ਾਮਿਲ ਕਰ ਲਏ ਸੀ ਕਿ ਮਹਾਰਾਜ ਤਿੰਨਾਂ ਗੁਰਸਿੱਖਾਂ ਦਾ ਮੇਲ ਮਿਲਾਵਣਾ, ਜਿਨ੍ਹਾਂ ਦੇ ਮੇਲ ਮਿਲਣੇ ਕਰਕੇ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਦਾ ਮੇਲ ਮਿਲਣੇ ਕਰਕੇ ਤੇਰਾ ਨਾਮ ਚਿੱਤ ਆਵੇ। ਸਤਸੰਗੀ ਪੁਰਸ਼ ਦੀ ਸੰਗਤ ਹੋਵੇਗੀ ਅਤੇ ਕੋਈ ਚੰਗੀ ਪ੍ਰੇਰਣਾ ਮਿਲਦੀ ਹੈ, ਕੁਸੰਗੀ ਇਨਸਾਨ ਦੀ ਸੰਗਤ ਮਿਲਦੀ ਹੈ ਅਤੇ ਖਤਰਾ ਹੈ ਕਿ ਕੋਈ ਆਪਣੇ ਸੁਭਾਅ ਦੇ ਵਿੱਚੋਂ ਕੋਈ ਕਾਲਖ ਨਾ ਛੱਡ ਜਾਏ, ਉਹ ਨਾ ਸਾਡੇ ਮਨ ਨੂੰ ਲੱਗ ਜਾਏ। ਮਹਾਰਾਜ ਪਾਤਸ਼ਾਹ ਕਹਿੰਦੇ ਆ ਧਰਮ ਰਾਏ ਪੁੱਛੇਗਾ ਵੀ ਤੁਸੀਂ ਕਿਉਂ ਕੁਸੰਗੀਆਂ ਦੇ ਲਾਗੇ ਬੈਠੇ ਸੀ, ਤੁਸੀਂ ਕਿਉਂ ਉਹਨਾਂ ਦੀ ਸੰਗਤ ਕੀਤੀ ਸੀ। ਮਹਾਰਾਜ ਪਾਤਸ਼ਾਹ ਨੇ ਫਰਮਾਨ ਕਰ ਦਿੱਤਾ ਹੋਇਆ, ਜਨਮ ਜਨਮ ਕੀ ਮਲ ਧੋਵੈ, ਪਰਾਈ ਆਪਣਾ ਕੀਤਾ ਪਾਵੈ, ਈਹਾ ਸੁਖ ਨਹੀਂ ਦਰਗ ਹੈ ਢੋਈ, ਜਮਪੁਰ ਜਾਏ ਸਧਾਵੈ। ਮਹਾਰਾਜ ਜੀ ਕਹਿੰਦੇ ਐਸੇ ਕਈ ਇਨਸਾਨ ਜਿਹੜੇ ਜਨਮ ਜਨਮ ਕੀ ਮਲ ਧੋਵੈ ਪਰਾਈ, ਹੁੰਦੀ ਪਰਾਈ ਮੈਲ ਹੈ, ਲੱਗੀ ਕਿਸੇ ਨੂੰ ਹੁੰਦੀ ਹੈ, ਉਹਦੇ ਜਨਮਾਂ ਜਨਮਾਂਤਰਾਂ ਦੀ ਮੈਲ ਹੁੰਦੀ ਹੈ। ਮਹਾਰਾਜ ਕਹਿੰਦੇ ਧੋਵੈ, ਇੱਕ ਐਸਾ ਇਨਸਾਨ ਹੁੰਦਾ ਉਹਦੀ ਨਿੰਦਿਆ ਕਰ ਕਰਕੇ ਧੋਈ ਜਾਂਦਾ ਧੋਈ ਜਾਂਦਾ, ਮੈਲ ਕਿਸੇ ਦੀ ਲੱਗੀ ਕਈ ਜਨਮਾਂ ਦੇ ਉਹਦੇ ਕਰਮਾਂ ਦੀ। ਮਹਾਰਾਜ ਜੀ ਕਹਿੰਦੇ ਬਿਨ ਮਜ਼ੂਰੀ ਭਾਰ ਪਹੁੰਚਾਵਣ ਆ, ਬਾਣੀ ਵਿੱਚ ਇਹ ਵੀ ਬਚਨ ਆਉਂਦਾ ਬਿਨਾਂ ਮਜ਼ਦੂਰੀ ਲੈਣ ਤੋਂ ਹੀ ਅਗਲੇ ਦਾ ਭਾਰ ਚੁੱਕੀ ਜਾਣਾ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਵੀ ਇੱਕ ਮਨਮੁਖਤਾਈ ਹੈ, ਈਹਾਂ ਸੁੱਖ ਨਹੀਂ ਦਰਗਹ ਢੋਈ। ਮਹਾਰਾਜ ਜੀ ਕਹਿੰਦੇ ਇੰਨਾ ਵੱਡਾ ਉਹ ਨੁਕਸਾਨਿਆ ਜਾ ਰਿਹਾ ਇਨਸਾਨ, ਅਤੇ ਇਸ ਤਰ੍ਹਾਂ ਦੇ ਇਨਸਾਨ ਦੀ ਪਾਤਸ਼ਾਹ ਜੀ ਕਹਿੰਦੇ ਜੇ ਸੰਗਤ ਕਰਾਂਗੇ, ਮਨਮੁੱਖ ਸੌ ਕਰ ਦੋਸਤੀ, ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਦੋਸਤੀ ਬਣਾਈ ਹੈ। ਸੁੱਖ ਕੇ ਪੁੱਛੇ ਮਿੱਤ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੇ ਮਿੱਤਰ ਫਿਰ ਸੁੱਖ ਦੇ ਬਾਰੇ ਕੀ ਪੁੱਛਦਾ ਹੈ, ਸੁੱਖ ਕਿੱਥੋਂ ਆਉਣਾ ਹੈ। ਅਗਲੇ ਬਚਨ ਮਹਾਰਾਜ ਜੀ ਨਾਲ ਹੀ ਕਰਦੇ ਨੇ ਇਸ ਸਲੋਕ ਵਿੱਚ, ਗੁਰਮੁਖ ਸੌ ਘਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਮਹਾਰਾਜ ਜੀ ਕਹਿੰਦੇ ਦੋਸਤੀ ਹੋਰ ਚੀਜ਼ ਹੁੰਦੀ ਹੈ ਅਤੇ ਚਿੱਤ ਲਾਉਣਾ ਹੋਰ ਚੀਜ਼ ਹੁੰਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਸਤਿਗੁਰ ਸੌ ਲਾਏ ਚਿੱਤ, ਚਿੱਤ ਜਿਹੜਾ ਹੈ ਉਹ ਆਪਣੇ ਸਤਿਗੁਰਾਂ ਦੇ ਨਾਲ ਲਾ। ਮਨਮੁਖ ਸੌ ਕਰ ਦੋਸਤ, ਗੁਰਮੁਖ ਸੌ ਕਰ ਦੋਸਤੀ, ਅਤੇ ਗੁਰਮੁਖ ਕਿਸੇ ਗੁਰੂ ਦੇ ਵੱਲ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਊਣ ਵਾਲੇ ਦੇ ਨਾਲ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਐਸੇ ਇਨਸਾਨ ਦੇ ਨਾਲ ਆਪਣਾ ਮੇਲ ਜੋਲ ਰੱਖ, ਆਪਣਾ ਮਿਲਾਪ ਉਸ ਦੇ ਨਾਲ ਰੱਖ। ਗੁਰਮੁਖਾਂ ਦੀ ਸੰਗਤ ਕਰਨ ਦੇ ਵਾਸਤੇ ਮਹਾਰਾਜ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਫਰਮਾਏ ਹੋਏ ਹੈ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀ ਵੰਦੇ ਵਿਛੁੜੇ, ਓਏ ਮੋਇਆ ਨਾ ਜਾਹੀ ਛੋੜ। ਜਿਹੜੇ ਰੱਬ ਦਾ ਨਾਮ ਜਪਦੇ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਉਹਨਾਂ ਦੇ ਨਾਲ ਰੱਖੋ ਪ੍ਰੇਮ, ਓਏ ਮੋਇਆ ਨਾ ਜਾਹੀ ਛੋੜ, ਉਹ ਮਰਨ ਤੋਂ ਬਾਅਦ ਵੀ ਜਿਹੜੀ ਹੈ ਉਹ ਇਸ ਪ੍ਰਕਾਰ ਸਾਂਝ ਨਹੀਂ ਛੱਡਦੇ। ਅਤੇ ਧਰਮ ਰਾਜ ਨੂੰ ਵੀ ਜਾ ਕੇ ਕਹਿ ਦਿੰਦੇ ਵੀ ਅਸੀਂ ਸਤਸੰਗ ਕਰਦੇ ਹੁੰਦੇ ਸੀਗੇ, ਇਹਦੇ ਕੋਲੋਂ ਲੇਖਾ ਨਾ ਪੁੱਛੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਗੁਰਮੁਖ ਸੌ ਕਰ ਦੋਸਤੀ, ਗੁਰਮੁਖਾਂ ਦੇ ਨਾਲ ਆਪਣੀ ਦੋਸਤੀ। ਪਾਤਸ਼ਾਹ ਜੀ ਕਹਿੰਦੇ ਸਾਂਝ ਔਰ ਜ਼ਿੰਦਗੀ ਦੇ ਅੰਦਰ ਮੇਲ ਜੋਲ ਰੱਖਿਆ ਜਾਏ। ਸਤਿਗੁਰ ਸੌ ਲਾਏ ਚਿੱਤ, ਸਤਿਗੁਰੂ ਸਾਹਿਬ ਜੀ ਦੇ ਨਾਲ ਆਪਣਾ ਚਿੱਤ ਜੋ ਹੈ ਉਹ ਜੋੜਿਆ ਜਾਏ। ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿੱਤ। ਜੰਮਣ ਮਰਨ ਕਾ ਮੂਲ ਕੱਟੀਐ, ਜਿਨ੍ਹਾਂ ਕਾਰਨਾਂ ਦੇ ਕਰਕੇ ਜਨਮਣਾ ਅਤੇ ਮਰਨਾ ਪੈਂਦਾ ਹੈ, ਮੂਲ ਦਾ ਅਰਥ ਹੁੰਦਾ ਹੈ ਧੁਰ ਤੋਂ ਮੁੱਢ ਤੋਂ ਹੀ। ਮਹਾਰਾਜ ਕਹਿੰਦੇ ਪਰਾਲਬਧ ਹੁੰਦੀ ਹੈ, ਲੈਣੇ ਅਤੇ ਦੇਣੇ ਜਿਹੜੇ ਨੇ ਉਹ ਬਾਕੀ ਰਹਿ ਜਾਂਦੇ, ਜਿਸ ਕਰਕੇ ਇਨਸਾਨ ਨੂੰ ਦੁਬਾਰਾ ਦੁਬਾਰਾ ਜਨਮ ਲੈਣਾ ਪੈਂਦਾ ਹੈ। ਕੀ ਕੁਛ ਹੋ ਜਾਂਦਾ ਹੈ? ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕੀਤਾ ਹੋਇਆ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੈ ਜਾਵੈ। ਵਾਸ਼ਨਾ ਦਾ ਵੱਧਦਾ ਹੋਇਆ ਇਹ ਸਰੀਰ ਜਿਹੜਾ ਹੈ, ਇਹ ਵਾਰ ਵਾਰ ਸਰੀਰ ਮਿਲਦਾ ਹੈ ਅਤੇ ਇਹ ਰੂਹ ਜਿਹੜੀ ਹੈ ਇਹ ਵਾਰ ਵਾਰ ਜਨਮ ਮਰਨ ਭੋਗਦੀ ਰਹਿੰਦੀ ਹੈ। ਪਰਾਲਬਧ ਜੋ ਹੈ ਉਹ ਰਹਿ ਜਾਂਦੀ ਹੈ, ਜਿਸ ਦਾ ਸਦਕਾ ਹਿਸਾਬ ਜੋ ਹੈ ਉਹ ਮੁੱਕਦਾ ਨਹੀਂ। ਹਿਸਾਬ ਨਾ ਮੁੱਕਣ ਕਰਕੇ ਕਿਸੇ ਕੋਲੋਂ ਕੁਛ ਲੈਣ ਵਾਲਾ ਰਹਿ ਗਿਆ, ਕਿਸੇ ਨੂੰ ਕੁਛ ਦੇਣ ਵਾਲਾ ਰਹਿ ਗਿਆ, ਜਿਸ ਦਾ ਸਦਕਾ ਅਗਲਾ ਜਨਮ ਜੋ ਹੈ ਉਹ ਭੋਗਣ ਦੇ ਵਾਸਤੇ ਫਿਰ ਆਉਣਾ ਪੈ ਗਿਆ। ਉਸ ਜਨਮ ਦੇ ਵਿੱਚ ਫਿਰ ਲੇਖਾ ਨਾ ਮੁੱਕ ਸਕਿਆ ਅਤੇ ਫਿਰ ਅੱਗੇ ਬਕਾਇਆ ਜਿਹੜਾ ਸੀ ਉਹ ਬਾਕੀ ਬਚ ਗਿਆ, ਉਹ ਬਕਾਇਆ ਭੁਗਤਾਉਣ ਵਾਸਤੇ ਫਿਰ ਇਨਸਾਨ ਆ ਗਿਆ। ਤਾਂ ਹੀ ਕਬੀਰ ਸਾਹਿਬ ਨੇ ਇੱਕ ਜਗ੍ਹਾ ਬਚਨ ਕੀਤਾ, ਕਹਿਤ ਕਬੀਰ ਸੁਨ ਹੋ ਰੇ ਸੰਤ ਹੋ, ਖੇਤ ਹੀ ਕਰੋ ਨਿਬੇੜਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਕਬੀਰ ਸਾਹਿਬ ਕਹਿੰਦੇ ਇਹ ਜਗਤ ਜ਼ਿੰਦਗੀ ਮਿਲੀ ਹੋਈ ਇਹ ਇੱਕ ਖੇਤ ਹੈ, ਮੰਨ ਲਓ ਇੱਥੇ ਨਿਬੇੜਾ ਕਰਕੇ ਆਓ ਆਪਣਾ। ਇਹ ਨਾ ਸੋਚੋ ਕਿ ਕਿਸੇ ਦੇ ਪੈਸੇ ਮੇਰੇ ਕੋਲ ਰਹਿ ਗਏ ਹੈ ਅਤੇ ਬੜੀ ਖੁਸ਼ੀ ਵਾਲੀ ਗੱਲ ਹੈ, ਉਹਨੂੰ ਚੇਤਾ ਭੁੱਲ ਗਿਆ ਹੈ। ਕਬੀਰ ਸਾਹਿਬ ਕਹਿੰਦੇ ਉਹ ਤਾਂ ਦਿੱਤਿਆਂ ਹੀ ਛੁਟਕਾਰਾ ਹੋਣਾ, ਭਾਵੇਂ ਕਈ ਸਦੀਆਂ ਲੰਘ ਜਾਣ ਅਤੇ ਭਾਵੇਂ ਕਈ ਜਨਮ ਲੰਘ ਜਾਣ, ਜੋ ਕਿਸੇ ਦਾ ਲਿਆ ਹੋਇਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਵਿਣ ਦਿੱਤੇ ਕਿਛ ਹੱਥ ਨਾ ਆਵੈ, ਆਪਣੇ ਕੋਲੋਂ ਜੋ ਦਿੱਤਾ ਉਹ ਹੀ ਲੈਣਾ ਹੁੰਦਾ ਹੈ ਅਤੇ ਜੋ ਕਿਸੇ ਕੋਲ ਲੈ ਲਿਆ ਹੈ ਐਡਵਾਂਸ ਉਹ ਵਾਪਸ ਦਿੱਤੇ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਕਬੀਰ ਸਾਹਿਬ ਕਹਿੰਦੇ ਹੈ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ, ਖੇਤ ਹੀ ਕਰੋ ਨਿਬੇੜਾ, ਅਤੇ ਕਹਿੰਦੇ ਨਾਲ ਨਾਲ ਇਹ ਅਰਜ ਵੀ ਕਰੋ ਕਿ ਅਬ ਕੀ ਬਾਰ ਬਖਸ਼ ਬੰਦੇ ਕਹੋ। ਹੇ ਮਹਾਰਾਜ, ਐਤਕਾਂ ਦਾ ਜਨਮ ਜੋ ਮਿਲਿਆ ਐਤਕਾਂ ਬਖਸ਼ ਲੈ, ਮਾਫ਼ ਕਰ ਦੇ, ਕੰਮ ਨਿਬੇੜ ਦੇ ਮਹਾਰਾਜ, ਬਹੁਰ ਨਾ ਭਵ ਜਲ ਫੇਰਾ, ਦੁਬਾਰਾ ਇਸ ਭਵ ਜਲ ਵਿੱਚ ਫੇਰਾ ਨਾ ਪਾਉਣਾ ਪਏ। ਖੇਤ ਹੀ ਕਰੋ ਨਿਬੇੜਾ, ਖੇਤ ਨੂੰ ਜਾਂਦਾ ਹੈ ਪੁੱਤਰ ਟਰੈਕਟਰ ਟਰਾਲੀ ਲੈ ਕੇ, ਘਰ ਵਿੱਚ ਬੈਠਾ ਹੁੰਦਾ ਬਜ਼ੁਰਗ ਖੂੰਡੀ ਲੈ ਕੇ, ਪਿੱਛੋਂ ਆਵਾਜ਼ ਮਾਰਦਾ ਹੈ, ਕਹਿੰਦਾ ਪੁੱਤਰ ਇੱਕ ਗੱਲ ਸੁਣ ਜਾਈ। ਹਾਂ ਬਾਪੂ। ਪੁੱਤਰ, ਜਦੋਂ ਖੇਤ ਦੇ ਵਿੱਚੋਂ ਟਰਾਲੀ ਦੇ ਵਿੱਚ ਦਾਣਿਆਂ ਦਾ ਬੋਲ ਪਾਉਣਾ ਹੈ ਨਾ, ਜਿਨ੍ਹਾਂ ਜਿਨ੍ਹਾਂ ਲਾਵਿਆਂ ਦੇ ਦਾਣੇ ਦੇਣੇ ਹੈ ਉਹ ਉੱਥੇ ਹੀ ਪਹਿਲਾਂ ਉਹਨਾਂ ਨੂੰ ਦੇ ਦੇਵੀਂ। ਜਿੰਨੇ ਪੀਪੇ ਗਹਾਈ ਕਰਵਾਉਣ ਵਾਲੇ ਦਿਹਾੜੀਦਾਰਾਂ ਦੇ ਦੇਣੇ ਆ ਉਹ ਵੀ ਉਹਨਾਂ ਦੇ ਦੇ ਦੇਵੀਂ। ਜਿਹੜੇ ਜਿਹੜੇ ਸੋ ਪਿੰਡ ਵਿੱਚ ਬਾਂਧ ਬੱਧੀ ਹੋਈ ਹੈ, ਪਿੱਛੇ ਮਹੀਨਿਆਂ ਬਾਅਦ ਪੀਪਾ ਪੀਪਾ ਦਾਣਿਆਂ ਦਾ ਲੈਣਾ, ਉਹ ਵੀ ਉੱਥੇ ਦੇ ਆਵੀਂ, ਅਤੇ ਬਾਕੀ ਦਾਣੇ ਫਿਰ ਲਿਆ ਕੇ ਅਤੇ ਆਪਣਾ ਭੜੋਲਾ ਭਰ ਲਈ, ਫਿਰ ਭੜੋਲਾ ਜਿਹੜਾ ਹੈ ਉਹ ਸਾਰਾ ਸਾਲ ਖਾਣ ਜੋਗਾ ਬਚਿਆ ਰਹਿ ਜਾਏਗਾ। ਹੁਣ ਬਾਪੂ ਖੁੰਡੀ ਵਾਲੇ ਨੇ ਤਾਂ ਦੇ ਦਿੱਤਾ ਪਿੱਛੋਂ ਉਪਦੇਸ਼, ਅਤੇ ਜਿਹੜਾ ਤਾਂ ਹੋਇਆ ਅੜਬ ਮੁੰਡਾ, ਉਹਨੇ ਤਾਂ ਬਾਪੂ ਦੀ ਗੱਲ ਨੂੰ ਬਿਲਕੁਲ ਨਾ ਮੰਨਿਆ, ਭਾਈ ਮੈਂ ਸਿਆਣਾ ਆ, ਤੂੰ ਬੈਠਾ ਰਿਹਾ ਕਰ, ਰੋਟੀ ਖਾ ਛੱਡਿਆ ਕਰ। ਜਿਹੜਾ ਹੋਇਆ ਨੇਕ ਪੁੱਤਰ, ਉਹਨੇ ਆਖਿਆ ਸੱਤ ਬਚਨ ਬਾਪੂ ਜੀ ਮੈਂ ਇਵੇਂ ਹੀ ਕਰਾਂਗਾ। ਉਹਨੇ ਜਾ ਕੇ ਸਾਰੇ ਦੇ ਸਾਰੇ ਜਿਹੜੇ ਦੇਣ ਵਾਲੇ ਸਨ, ਜਿਨ੍ਹਾਂ ਜਿਨ੍ਹਾਂ ਨੂੰ ਪੀਪੇ, ਉਹ ਦੇ ਦਿੱਤੇ ਮਿਣਕੇ, ਬਾਕੀ ਲਿਆ ਕੇ ਘਰ ਵਿੱਚ ਭੜੋਲਾ ਭਰਿਆ, ਅਤੇ ਭੜੋਲਾ ਉੱਪਰ ਤੱਕ ਭਰ ਕੇ ਅਤੇ ਟਕਾ ਲਿਆ ਖਾਣ ਦੇ ਵਾਸਤੇ ਸਾਰੇ ਸਾਲ ਵਾਸਤੇ, ਸਾਰਾ ਸਾਲ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਅਤੇ ਆਪ ਆਟਾ ਭਿਆ ਕੇ ਅਤੇ ਖਾਂਦੇ ਰਹੇ। ਸਾਲ ਤਾਂ ਬਤੀਤ ਹੋ ਗਿਆ, ਕਣਕ ਨਵੀਂ ਵੀ ਆ ਗਈ ਅਤੇ ਭੜੋਲੇ ਵਿੱਚ ਅਜੇ ਦਾਣੇ ਬਚਦੇ ਸਨ। ਜਿਹੜਾ ਅੜਬ ਪੁੱਤ ਸੀਗਾ ਉਹਨੇ ਦਿੱਤੇ ਨਾ ਦਾਣੇ, ਜਿਨ੍ਹਾਂ ਜਿਨ੍ਹਾਂ ਦੇ ਖੇਤ ਵਿੱਚ ਦੇਣੇ ਸੀ ਉਹਨੇ ਲਿਆ ਕੇ ਪਹਿਲਾਂ ਭੜੋਲਾ ਭਰ ਕੇ ਅਤੇ ਬਾਕੀ ਦਿੱਤੇ ਵੇਚ। ਹੁਣ ਜਿਨ੍ਹਾਂ ਜਿਨ੍ਹਾਂ ਨੇ ਲੈਣੇ ਸੀ ਨਾ, ਉਹ ਬਾਅਦ ਵਿੱਚ 4 ਦਿਨਾਂ ਬਾਅਦ ਆਣ ਧਮਕੇ, ਮੇਰੇ ਇੰਨੇ ਪੀਪੇ ਬਣਦੇ ਹੈ, 5 ਮੇਰੇ ਬਣਦੇ, 4 ਮੇਰੇ ਬਣਦੇ ਹੈ, ਉਹਨੂੰ ਫਿਰ ਆਪਣੇ ਭੜੋਲੇ 'ਚੋਂ ਕੱਢ ਕੇ ਦੇਣੇ ਪਏ। ਭੜੋਲੇ 'ਚੋਂ ਉਹਨੂੰ ਭੜੋਲੇ 'ਚੋਂ ਕੱਢ ਕੇ ਦੇਣੇ ਪਏ, ਬਾਪੂ ਦਾ ਆਖਿਆ ਜੂ ਨਾ ਮੰਨਿਆ, ਅਤੇ ਕੀ ਹੋਇਆ, ਭੜੋਲਾ ਪਹਿਲਾਂ ਹੀ ਅੱਧਾ ਹੋ ਗਿਆ, ਅੱਧਾ ਅੱਧਾ ਹੋ ਗਿਆ, ਅਤੇ ਸਾਲ ਵੀ ਜਦੋਂ ਅੱਧ ਦੇ ਵਿੱਚ ਗਿਆ ਅਤੇ ਦਾਣੇ ਘਰੋਂ ਮੁੱਕ ਗਏ, ਅਤੇ ਫਿਰ ਲੋਕਾਂ ਕੋਲ ਮੰਗਦਾ ਫਿਰੇ ਗਵਾਂਢੀਆਂ ਦੇ ਕੋਲੋਂ, ਬਾਪੂ ਦਾ ਆਖਿਆ ਨਾ ਮੰਨਿਆ ਹੋਣ ਕਰਕੇ। ਸਾਧ ਸੰਗਤ ਜੀ ਜਿਹੜੇ ਪੀਰ ਪੈਗੰਬਰ ਅਤੇ ਵੱਡ ਵਡੇਰੇ ਭਗਤ ਜਨ ਸੰਤ ਪੁਰਖ ਹੋਇਆ ਕਰਦੇ ਨਾ, ਇਹ ਆਪਣੇ ਵੱਡ ਵਡੇਰੇ ਬਾਪੂਆਂ ਵਾਂਗ ਹੀ ਹੋਇਆ ਕਰਦੇ, ਬਜ਼ੁਰਗਾਂ ਵਾਂਗ ਹੋਇਆ ਕਰਦੇ ਹੈ। ਕਬੀਰ ਸਾਹਿਬ ਨੇ ਸਾਰੇ ਜਗਤ ਨੂੰ ਆਪਣੇ ਪੁੱਤਰ ਧੀਆਂ ਸਮਝ ਕੇ ਇਹ ਮੈਸੇਜ ਦੇ ਦਿੱਤਾ ਹੈ, ਕਹਿਤ ਕਬੀਰ ਸੁਨ ਹੋ ਰੇ ਸੰਤ ਹੋ, ਖੇਤ ਹੀ ਕਰੋ ਨਿਬੇੜਾ, ਖੇਤ ਹੀ ਕਰੋ ਨਿਬੇੜਾ। ਇਹ ਜ਼ਿੰਦਗੀ ਜੋ ਹੈ ਇਹ ਖੇਤ ਹੈ। ਉਹ ਕਹਿੰਦੇ ਇੱਥੇ ਨਿਬੇੜਾ ਕਰਕੇ ਆਓ, ਜਿਹਦਾ ਜਿਹਦਾ ਕੁਛ ਲਿਆ ਹੈ ਨਾ ਉਹਨੂੰ ਵਾਪਸ ਮੋੜ ਕੇ ਆਓ। ਇਹ ਨਾ ਸੋਚਿਓ ਕਿ ਫਲਾਣੇ ਦੇ ਪੈਸੇ ਮੇਰੇ ਕੋਲ ਰਹਿ ਗਏ, ਉਹਨੂੰ ਯਾਦ ਭੁੱਲ ਗਿਆ। ਉਹ ਕਹਿੰਦੇ ਉਹਨੂੰ ਚੇਤਾ ਕਰਾ ਕੇ ਵੀ ਉਹਨੂੰ ਦੇ ਕੇ ਆਇਓ। ਇੱਕ ਨਿੱਕਾ ਜਿਹਾ ਬਚਨ ਮੈਂ ਆਪਣੀ ਜ਼ਿੰਦਗੀ 'ਚੋਂ ਥੋੜ੍ਹਾ ਜਿਹਾ ਵਿੱਚ ਜੋੜ ਦੇਵਾਂ। ਸੰਨ 2005 ਦੀ ਗੱਲ ਹੈ। ਉਸ ਤੋਂ ਪਹਿਲਾਂ ਟੋਰਾਂਟੋ ਤੋਂ ਹੋ ਕੇ ਗਏ ਸੀ ਇੱਕ ਭਾਈ ਵੀਰ ਸਿੰਘ ਨਾਮ ਦਾ ਗੁਰਸਿੱਖ, ਜਿਹੜਾ ਮੇਰੇ ਨਾਲ ਉੱਥੇ ਰਿਹਾ ਸੀਗਾ। ਉਹ ਦਮਦਮੀ ਟਕਸਾਲ ਦਾ ਹੀ ਸਿੰਘ ਸੀਗਾ। ਜਦੋਂ ਇੰਡੀਆ ਅਸੀਂ ਪਹੁੰਚੇ ਹੋਏ ਸੀ, ਜਲੰਧਰ ਦੇ ਬੱਸ ਸਟੈਂਡ 'ਤੇ ਅਸੀਂ ਮਿਲੇ ਅਤੇ $20 ਉਹ ਕਹਿੰਦਾ ਵੀ ਤੁਹਾਡੇ ਮੇਰੇ ਕੋਲ ਰਹਿ ਗਏ ਹੈ। ਮੈਂ ਕਿਹਾ ਮੈਨੂੰ ਤਾਂ ਕੋਈ ਪਤਾ ਨਹੀਂ, ਮੇਰੇ ਪੈਸੇ ਨਹੀਂ ਰਹਿ ਗਏ, ਤੇਰੇ ਕੋਲ ਨਹੀਂ ਰਹਿ ਗਏ, ਮੇਰੇ ਯਾਦ ਮੁਤਾਬਕ ਨਹੀਂ ਰਹਿ ਗਏ। ਕਹਿੰਦਾ ਨਹੀਂ ਹੈਗੇ ਸੀਗੇ, $20 ਦੇ ਜਿੰਨੇ ਰੁਪਏ ਬਣਦੇ ਸੀਗੇ ਉਨੇ ਰੁਪਏ ਉਹਨੇ ਜਲੰਧਰ ਬੱਸ ਸਟੈਂਡ 'ਤੇ ਮੈਨੂੰ ਦੇ ਦਿੱਤੇ, ਮੈਂ ਲਵਾਂ ਨਾ। ਉਹਨੇ ਇੱਕ ਗੱਲ ਮੂੰਹ ਆਖੀ, ਕਹਿੰਦਾ ਦਰਗਾਹ ਵਿੱਚ ਜਾਣੇ ਜਾ ਕੇ ਦੇਣੇ ਪੈਣਗੇ ਭਾਈ ਸਾਹਿਬ ਜੀ, ਲੈ ਲਓ। ਮੈਂ ਕਿਹਾ ਇਹ ਹੈ ਕਿੱਥੋਂ, ਆਏ ਕਿੱਥੋਂ ਸੀ? ਕਹਿੰਦਾ ਆਪਾਂ ਇਕੱਠੇ ਇੱਕ ਜਗ੍ਹਾ 'ਤੇ ਪ੍ਰਸ਼ਾਦਾ ਛਕਣ ਗਏ ਸੀ ਅਤੇ $100 ਘਰ ਵਾਲਿਆਂ ਨੇ ਦਿੱਤਾ ਸੀ ਵੀ ਆਹ 20-20 ਜਿਹੜੇ ਪੰਜੀ ਥਾਈ ਤੁਸੀਂ ਕਰ ਲੈਣੇ ਅਤੇ ਤੁਹਾਡੇ 20 ਜਿਹੜੇ ਉਹ ਮੇਰੀ ਜੇਬ ਵਿੱਚ ਹੈ ਅਤੇ ਜੇ ਤੁਸੀਂ ਹੁਣ ਨਹੀਂ ਲੈਂਦੇ ਤਾਂ ਮੈਨੂੰ ਦਰਗਾਹ ਦੇ ਵਿੱਚ ਦੇਣੇ ਪੈਣਗੇ। ਸਾਧ ਸੰਗਤ ਜੀ, ਉਹ ਸਬੱਬ ਐਸਾ ਬਣਿਆ ਭਈ ਥੋੜ੍ਹੇ ਕੁ ਦਿਨ ਤੋਂ ਬਾਅਦ, 10 ਕੁ ਦਿਨ ਤੋਂ ਬਾਅਦ ਇੰਗਲੈਂਡ ਤੋਂ ਕੋਈ ਪ੍ਰੇਮੀ ਗਏ ਹੋਏ ਸੀ, ਉਹਨਾਂ ਦੇ ਨਾਲ ਉਹ ਕਾਰ ਦੇ ਵਿੱਚ ਸੀ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਭਾਈ ਵੀਰ ਸਿੰਘ ਚੜ੍ਹਾਈ ਕਰ ਗਿਆ। ਉਹ ਚੜ੍ਹਾਈ ਕਰ ਗਿਆ, ਫਿਰ ਉਹਨਾਂ ਦੇ ਦਾਸ ਭੋਗ 'ਤੇ ਜਦੋਂ ਗਿਆ, ਬਹੁਤ ਸੰਗਤਾਂ ਦੀ ਬੜੀ ਵੱਡੀ ਇਕੱਤਰਤਾ, ਬੜਾ ਵੈਰਾਗ ਵੀ ਗੁਰਸਿੱਖ ਜਿਹੜਾ ਨਾ ਸਾਧ ਸਿੰਘ ਜੀ, ਇਹ ਨਹੀਂ ਚੜ੍ਹਾਈ ਕਰਨਾ ਚਾਹੀਦਾ। ਜਿਹੜਾ ਸਿੰਘ ਹੁੰਦਾ ਨਾ ਖਾਸ ਕਰਕੇ, ਉਹ ਵੱਖਰੀ ਗੱਲ ਹੈ ਕਿ ਕਿਸੇ ਦੇ ਮਨ ਵਿੱਚ ਕੋਈ ਕਿਸੇ ਦਾ ਫੈਨ ਹੁੰਦਾ, ਕੋਈ ਕਿਸੇ ਦਾ ਫੈਨ ਹੁੰਦਾ ਹੈ, ਪਰ ਸਾਨੂੰ ਇੱਕ ਮਹਾਂਪੁਰਸ਼ ਨੇ ਬਚਨ ਦੱਸਿਆ ਸੀ ਵੀ ਗੁਰਸਿੱਖ ਜਿਹੜਾ ਨਾ, ਜਿਹਨੇ ਧਰਤੀ 'ਤੇ ਆ ਕੇ ਮਹਿਕ ਫੈਲਾਉਣੀ ਹੈ ਪਰਮਾਤਮਾ ਦੇ ਨਾਮ ਦੀ, ਉਹ ਨਹੀਂ ਛੇਤੀ ਮਰਨਾ ਚਾਹੀਦਾ, ਵੱਧ ਤੋਂ ਵੱਧ ਸਮਾਂ ਧਰਤੀ 'ਤੇ ਜਿਉਣਾ ਚਾਹੀਦਾ ਜਿਹਨੇ ਨੇਕ ਕਰਮ ਕਰਨੇ। ਤੋ ਉਹ ਸਿੰਘ ਚੜ੍ਹਾਈ ਕਰ ਗਿਆ। ਬਾਅਦ ਵਿੱਚ ਮੈਂ ਸਟੇਜ 'ਤੇ ਫਿਰ ਸਾਰੀ ਸੰਗਤ ਨੂੰ ਹੀ ਦੱਸਿਆ, ਮੈਂ ਕਿਹਾ ਸਾਧ ਸੰਗਤ ਜੀ, ਬਸ ਇਹੀ ਗੱਲ ਹੁੰਦੀ ਹੈ ਕਿ ਗੁਰੂ ਕੇ ਸਿੱਖ ਨੂੰ ਆਉਣ ਵਾਲੇ ਸਮੇਂ ਬਾਰੇ ਹੋ ਸਕਦਾ ਕਿ ਲੱਛਣ ਜਿਹੜੇ ਉਹ ਨਜ਼ਰ ਆਉਂਦੇ ਹੁੰਦੇ ਹੈ, ਅਤੇ ਇਹਨੇ ਸਿੰਘ ਨੇ ਬਚਨ ਕੀਤਾ ਸੀ ਵੀ ਦਰਗਾਹ ਦੇ ਵਿੱਚ ਪੈਸੇ ਦੇਣੇ ਪੈਣਗੇ, ਭਾਈ ਸਾਹਿਬ ਤੁਸੀਂ ਲੈ ਲਓ। ਅਤੇ ਸੱਚਮੁੱਚ ਹੀ ਥੋੜ੍ਹੇ ਦਿਨਾਂ ਬਾਅਦ ਹੀ ਉਹ ਸਿੰਘ ਜਿਹੜਾ, ਮੈਂ ਕਿਹਾ ਇਹ ਚੜ੍ਹਾਈ ਕਰ ਗਿਆ। ਕਬੀਰ ਸਾਹਿਬ ਜੀ ਨੇ ਸੰਦੇਸ਼ ਉਪਦੇਸ਼ ਦਿੱਤੇ ਹੋਏ ਹੈ। ਉਹ ਕਹਿੰਦੇ ਹੈ ਦੇਖੋ, ਲੈਣਾ ਦੇਣਾ ਜੋ ਹੈ ਹੱਕ ਆਪਣਾ ਹੀ ਜੇ ਪਚ ਜਾਏ ਤਾਂ ਬਹੁਤ ਖੁਸ਼ੀ ਦੀ ਗੱਲ ਹੋਇਆ ਕਰਦੀ ਹੈ। ਆਪਣੇ ਹੱਕ ਦੀ ਜੋ ਮਾਇਆ ਹੈ, ਆਪਣਾ ਜੋ ਹੱਕ ਹੈ, ਉਹ ਹੀ ਜੇ ਪਚ ਜਾਏ ਤਾਂ ਬਹੁਤ ਚੰਗੀ ਗੱਲ ਹੋਇਆ ਕਰਦੀ। ਜਦੋਂ ਹੁਣ ਸਾਧ ਸਿੰਘ ਜੀ ਆਪ ਜੀ ਦੇ ਪਾਸ ਬੈਠ ਕੇ ਗੁਰੂ ਦੀ ਹਜ਼ੂਰੀ 'ਚ ਸਤਿਗੁਰੂ ਦੇ ਬਚਨ ਕਥਾ ਕਹਾਣੀਆਂ ਆਪਾਂ ਸੁਣਾਉਂਦੇ ਨਾ, ਜਿਹੜੇ ਹੁਣ ਇੱਥੇ ਸਟੇਜ 'ਤੇ ਪੈਸੇ ਸੰਗਤਾਂ ਖੁਸ਼ੀ ਨਾਲ ਰੱਖ ਦਿੰਦੀਆਂ, ਜਿੰਨੀ ਦੇਰ ਸਮਾਪਤੀ ਨਹੀਂ ਹੁੰਦੀ ਉਨੀ ਦੇਰ ਨਹੀਂ ਇੱਧਰ ਧਿਆਨ ਕਰੀਦਾ, ਇਹ ਮਹਾਰਾਜ ਭੇਜ ਰਿਹਾ ਹੈ। ਤੁਹਾਡੇ ਜਿਸ ਜਿਸ ਦੇ ਮਨ ਵਿੱਚ ਗੁਰੂ ਮਹਾਰਾਜ ਵੱਸਦੇ ਹੈ, ਉਹ ਉੱਠ ਕੇ ਆਪਣੀ ਖੁਸ਼ੀ ਦੇ ਨਾਲ ਇੱਥੇ ਮਾਇਆ ਰੱਖਦਾ ਹੈ, ਅਤੇ ਇਹ ਸਾਡਾ ਬਾਅਦ ਵਿੱਚ ਇਹ ਜਿਹੜਾ ਹੈ ਇਹ ਸਾਡੀ ਹੱਕ ਦੀ ਮਾਇਆ ਸਮਝੀ ਜਾਂਦੀ ਵੀ ਇਹ ਮਹਾਰਾਜ ਨੇ ਆਪੇ ਭੇਜੀ, ਨਾ ਇਹਦੇ ਬਾਰੇ ਆਪਾਂ ਕੁਝ ਆਖਿਆ ਅਤੇ ਨਾ ਮੰਗੀ। ਅਤੇ ਜੇ ਬਾਅਦ ਵਿੱਚ ਕੋਈ ਇੱਦਾਂ ਦਾ ਫਰੇਬ ਕੀਤਾ ਜਾਏ, ਕਿਸੇ ਨੂੰ ਸ਼ਬਦ ਲਿਖ ਕੇ ਆਖਿਆ ਜਾਏ ਇਹ $100 ਦਾ ਹੈ, ਕਿਸੇ ਨੂੰ ਆਖਿਆ ਜਾਏ ਤੂੰ ਇੰਨੇ ਮੈਂ ਤੇਰੇ ਵਾਸਤੇ ਮੰਤਰ ਪੜ੍ਹਾਂਗਾ, ਤੂੰ ਮੈਨੂੰ $200 ਦੇ ਦੇ, ਉਹ ਸਾਰਾ ਫਿਰ ਜਿਹੜਾ ਨਾ ਪਖੰਡ ਦੇ ਨਾਲ ਤਰੀਕੇ ਦੇ ਨਾਲ, ਉਹ ਬੇਹੱਕੀ ਮਾਇਆ ਹੁੰਦੀ, ਬੇਹੱਕੀ, ਉਹਦੇ 'ਤੇ ਹੱਕ ਨਹੀਂ ਬਣਦਾ। लेकिन जिहड़ा हक है, हक महाराज पातशाह जी कहिंदे खाणा जो है वह महाराज पातशाह जी कहिंदे है वह सिख नूं हुक्म है, तो बेहक खाणा जिहड़ा वह मुरदा खाण दे बराबर है। हक पराया नानका उस सूअर उस गाए, गुर पीर हामा तां भरे जां मुरदार ना खाए। मेरे पातशाह फरमाउंदे ने तो सच्चे सतगुरां दे बचन ने, महाराज कहिंदे ने इस प्रकार जदों गुरसिखां दे नाल मेल मिलाप रखीदा है, पातशाह जी कहिंदे वह परमेशर दे सतगुरु साहब जी दे चरणां नाल चित लाईदा है, तो महाराज कहिंदे फिर जन्म मरण का मूल कट्टी है, जिन्ना कारना करके जन्म ते मरण प्राप्त हुंदा उहदा मूल पिछे की हुंदा, मूल हुंदी परालबद, मूल हुंदे ने कारण, जिन्ना कारना दे करके धरती ते आउणा पै जांदा है। जे जिंदगी दे अंदर किसी नूं दुख दिता है ते उस टाइम ते उहदे कोल ताकत नहीं सी वी उह साडा टाकरा कर सके, पर जे किसी नूं नजायज़ दुख दिता है, जलील कीता है, हो सकता रब उन्हूं अगली बारी मौका देवे वह फिर उन्हूं दुख दिंदा है, वह उन्हूं दुख दिंदा है, वह ताकत उहदे कोल आ जाती है, वह निताकता वह दूसरा जीव हो जाता है, तो उहदा जिहड़ा है वह चलता रहिंदा, सर्कल जिहड़ा वह चलता रहिंदा। इस सर्कल नूं जिहड़ा मनना पएगा, क्योंकि गुरु की बाणी यह मनदी है, इस चीज़ नूं मनदी है। साढ़े सतगुरु की फिलासफी नूं वगाड़न वाले भी स्टेजां ते चढ़ गए ने, जिहड़े आवागमन नूं नहीं मनदे, कहिंदे कि गुरु की बाणी दे विच जां सिख पंथ दे अंदर आवागमन नहीं। तो इन्हां शब्दां दे अर्थ असीं की करांगे जदों महाराज कहिंदे कई जन्म भय कीट पतंगा, कई जन्म गज मीन करंगा, कई जन्म पंखी सरप होयो, कई जन्म हैवर ब्रिख जोयो। ये गिण गिण के महाराज जी कहिंदे मिल जगदीस मिलन की बरिया, चिरंकाल यह देह संजरिया। महाराज पातशाह कहिंदे मिल लै हुण जगदीश नूं, रब नूं तेरे मिलन दी वारी ऊ, चिरंकाल, चिरंकाल दा अर्थ है भी चिरकाल तो बहुत लंबे समय तो बाद, यह देह संजरिया, यह देही जो है जुड़ी है, यह देही मिली है। ये सारे जन्मां दे बारे महाराज पातशाह दसदे भी ये जन्म भोग भोग के ये इंसान जिहड़ा है ये मनुखा जन्म दे विच आया है। कई वारी साध संगत जी गुरु दे चरणां चों मिलिया होया उपदेश, इंसान जिहड़ा सोचदा भी करिए उदम, तो उदम करन लई साध संगत जी वह पंज प्यारियां तों खंडे बाटे दा अमृत छक लईदा है, अमृत छक के ते जिहड़ी रहत मर्यादा वह दसदे ने साध संगत जी, सब तो वड्डी रहत पंजां ककारां दे धारनी, पंज बाणियां दा नितनेम, ते पंज साध संगत जी बजर करैतां तो बच के रहना, ते जिंदगी विच अपनी किरत कमाई दे विचों गुरु जी दे निमित्त दसवंध कढ़ दे रहना। इदां दी सौखी भगती दसी है साडे सतगुरां ने, ये नहीं कि ये जन्म तो मुक्त होण वास्ते भी कितें बहुत बड़े बड़े कष्ट सहेड़ने पैणगे, जां घर बार नूं छड्ड के कितें जंगलां च जाना पएगा, इदां दी कोई कठिनाई नहीं, सिर्फ ते सिर्फ गुरु महाराज जी दे संविधान नूं ही मनण दी लोड़ है, अपने मन नूं निम्रता विच ही लियाउण दी लोड़ है। इस वास्ते महाराज पातशाह कहिंदे जन्म मरण का मूल कटिया तां सुख होवी मित, मित दा अर्थ है मित्र। महाराज जी मिठी बोली बोलदे है, सत संगियां नूं महाराज कहिंदे है मित्रां वर्गे मेरे गुरु सिखो तां सुख मिलेगा, महाराज जी कहिंदे जिवें असीं दस रहे हां। फिर अखीरला सलोक तीसरे पातशाह जी दा आ रहा है, भुल्लिया आप समझाए सी जाको नदर करे, जाको नदर करे, इहदा पहला अर्थ करना पएगा। महाराज जी कहिंदे जिहड़ा ते गुरु साहब जी की नज़र दे हेठ उस दी शान दे हेठ जाएगा, जिस दे उपर उन्हें अपनी नज़र कर ली भी ये मेरे संविधान विच आ गया है, महाराज जी कहिंदे फिर जदों वह भुलदा उन्हूं महाराज पातशाह खिच खिच के लियाउंदे, खिच खिच के लियाउंदे, समझाउंदे है। जदों माँ प्यो दे सो बच्चा जिहड़ा है परे नूं भजदा लगे हुए मेले दे विच, ते माँ विचारी थक भी गई हुंदी है पर बच्चे नूं लब लब के फड़ फड़ के अपने कोल रखदी है। महाराज पातशाह कहिंदे जिन्ने पई गुरु नानक साहिब पातशाह दे चरणी लग के ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਪਰਮੇਸ਼ਰਾ, ਗੁਰੂ ਜੀ ਨੂੰ ਇਹ ਕਹਿ ਦਿੱਤਾ ਨਾ ਕਿ ਮਹਾਰਾਜ ਤੁਸੀਂ ਮੇਰੀ ਮਾਂ ਅਤੇ ਤੁਸੀਂ ਮੇਰਾ ਪਿਤਾ ਅਤੇ ਤੁਸੀਂ ਮੇਰਾ ਰੱਬ, ਮੈਨੂੰ ਤੁਹਾਡੇ ਤੋਂ ਬਿਨਾਂ ਮਹਾਰਾਜ ਹੋਰ ਕੋਈ ਥਾਂ ਨਹੀਂ। ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਾਰ, ਤੈਨੂੰ ਮਹਾਰਾਜ ਛੱਡ ਕੇ ਮੈਂ ਕਿੱਥੇ ਜਾਵਾਂ, ਤੇਰੇ ਵਰਗਾ ਕੋਈ ਗੁਰੂ ਹੋ ਰਿਹਾ ਨਹੀਂ। ਮਹਾਰਾਜ ਜੀ ਕਹਿੰਦੇ ਜਿਹਨੇ ਇੱਕ ਵਾਰ ਇੱਦਾਂ ਦਾ ਨਾਤਾ ਪੈਦਾ ਕਰ ਲਿਆ, ਫਿਰ ਉਹ ਮਹਾਰਾਜ ਪਾਤਸ਼ਾਹ ਕੀ ਕਰਦੇ ਹੈ, ਭੁੱਲਿਆਂ ਆਪ ਸਮਝਾਏ ਸੀ, ਆਪਣਿਆਂ ਸਿੱਖਾਂ ਪੁੱਤਰਾਂ ਨੂੰ ਭੁੱਲਿਆਂ ਹੋਇਆਂ ਨੂੰ ਆਪ ਸਮਝਾਈ ਜਾਂਦੇ ਨਾਲ ਨਾਲ। ਫਿਰ ਜਿਵੇਂ ਮਾਂ ਬੱਚੇ ਨੂੰ ਫੜ ਫੜ ਕੇ ਕੋਲ ਰੱਖਦੀ ਹੈ, ਮੇਲੇ 'ਚ ਗਵਾਚ ਨਾ ਜਾਏ, ਜੇ ਗਵਾਚ ਵੀ ਜਾਏ ਤਾਂ ਲੱਭਦੀ ਫਿਰਦੀ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਇਵੇਂ ਉਹ ਮਹਾਰਾਜ ਪਾਤਸ਼ਾਹ ਜੀ ਆਪ ਸਮਝਾਉਂਦੇ ਨੇ, ਜਾ ਕੇ ਨਦਰ ਕਰੇ ਜਿਨ੍ਹਾਂ ਦੇ ਉੱਤੇ ਨਦਰ ਬਖਸ਼ਿਸ਼ ਕਰਦੇ ਹਨ, ਨਾਨਕ ਨਦਰੀ ਬਾਹਰੀ, ਜਿਹੜੀ ਆਤਮਾ ਜਿਹੜੀ ਜਿੰਦੜੀ ਮਹਾਰਾਜ ਜੀ ਦੀ ਨਦਰ ਤੋਂ ਬਾਹਰ ਹੁੰਦੀ ਹੈ। ਕਰਨ ਪਲਾਹਾ ਕਰੇ, ਕਰਨ ਪਲਾਹ ਹੁੰਦੇ ਕੀਰਨੇ ਪਾਉਣੇ, ਕਰਨ ਪਲਾਹ ਹੁੰਦੇ ਤਰਲੇ ਲੈਣੇ। ਜਦੋਂ ਧਰਮਰਾਜ ਦੀ ਦਰਗਾਹ ਵਿੱਚ ਐਸੀ ਜ਼ਿੰਦਗੀ ਐਸੀ ਆਤਮਾ ਜੋ ਜਾਂਦੀ ਹੈ ਜਿਹੜੀ ਮਹਾਰਾਜ ਜੀ ਦੀ ਨਜ਼ਰ ਤੋਂ ਬਾਹਰ ਰਹਿ ਗਈ ਹੁੰਦੀ ਹੈ, ਜਿਹਨੇ ਇਹ ਕਹਿ ਦਿੱਤਾ ਹੁੰਦਾ ਵੀ ਮੈਨੂੰ ਲੋੜ ਨਹੀਂ, ਮੈਂ ਖੁਦ ਵਿੱਦਿਆ ਪੜ੍ਹੀ ਹੈ, ਮੈਂ ਜਾਣਦਾ ਹਾਂ, ਮੈਨੂੰ ਨਾ ਕੋਈ ਸਮਝਾਵੇ, ਗੁਰੂ ਸਾਹਿਬ ਜੀ ਤੋਂ ਜਿਹੜਾ ਇੰਨਾ ਦੂਰ ਹੋ ਗਿਆ, ਉਹਨਾਂ ਦੀ ਨਜ਼ਰ ਤੋਂ ਹੀ ਦੂਰ ਹੋ ਗਿਆ, ਉਸ ਵਾਤਾਵਰਨ ਵਿੱਚ ਹੀ ਨਹੀਂ ਕਦੇ ਜਾਂਦਾ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਆਤਮਾ ਹੈ ਨਦਰੀ ਬਾਹਰੀ, ਉਹ ਮਹਾਰਾਜ ਜੀ ਦੀ ਨਜ਼ਰ ਤੋਂ ਬਾਹਰ ਹੈ। ਪਾਤਸ਼ਾਹ ਜੀ ਕਹਿੰਦੇ ਕਰਨ ਪਲਾਹਾ ਕਰੇ, ਫਿਰ ਉੱਥੇ ਤਰਲੇ ਲੈਂਦੀ ਉਹ ਆਤਮਾ ਵੀ ਮੇਰੀ ਕੋਈ ਮਦਦ ਕਰਨ ਵਾਲਾ ਆ ਜਾਏ। ਪਾਤਸ਼ਾਹ ਜੀ ਕਹਿੰਦੇ ਉੱਥੇ ਫਿਰ ਕਿੰਨੇ ਆਉਣਾ ਹੈ, ਉਸ ਮੌਕੇ 'ਤੇ ਕਿੰਨੇ ਆਉਣਾ, ਪਿਆਸ ਲੱਗੀ ਤੋਂ ਜੇ ਕੋਈ ਆਖੇ ਮੈਂ ਖੂਹ ਪੁੱਟ ਕੇ ਹੁਣ ਪਾਣੀ ਪੀਵਾਂ, ਅਤੇ ਉਸ ਮੌਕੇ 'ਤੇ ਤਾਂ ਖੂਹ ਪੁੱਟਣ ਜੋਗੀ ਹਿੰਮਤ ਨਹੀਂ ਹੁੰਦੀ ਅਤੇ ਇੰਨੀ ਛੇਤੀ ਪੁੱਟਿਆ ਵੀ ਨਹੀਂ ਜਾਂਦਾ। ਤਾਂ ਹੀ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਬ ਲੱਗ ਜਰਾ ਰੋਗ ਨਹੀਂ ਆਇਆ, ਜਦ ਤੱਕ ਇਹ ਪ੍ਰਾਣੀ ਤੈਨੂੰ ਬੁਢਾਪੇ ਦਾ ਰੋਗ ਨਹੀਂ ਚੰਬੜਿਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਮੌਤ ਨੇ ਤੇਰੇ ਸਰੀਰ ਨੂੰ ਗ੍ਰਸ ਨਹੀਂ ਲਿਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਜਦ ਤੱਕ ਤੇਰੀ ਆਵਾਜ਼ ਸਹੀ ਨਿਕਲਦੀ ਹੈ ਅਸਤ ਵਿਅਸਤ ਨਹੀਂ ਹੋਈ, ਭਜ ਲਿਹੇ ਰੇ ਮਨ ਸਾਰਿੰਗ ਪਾਣੀ, ਤਦੋਂ ਤੱਕ ਹੇ ਮਨਾ ਭਜਨ ਕਰ ਲੈ ਸਾਰਿੰਗ ਪਾਣੀ ਦਾ ਪਰਮਾਤਮਾ ਦਾ, ਅਬ ਨਾ ਭਜਸ ਭਜਸ ਕਬ ਭਾਈ, ਹੇ ਮੇਰੇ ਭਰਾਵਾਂ ਵਰਗੇ ਗੁਰਸਿੱਖ ਜੇ ਹੁਣ ਨਹੀਂ ਭਜਨ ਕਰੇਗਾ ਕਦੋਂ ਭਜਨ ਕਰੇਗਾ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਅੰਤਲਾ ਸਮਾਂ ਆ ਗਿਆ, ਸਵਾਸ ਅਖੀਰ 'ਤੇ ਆ ਗਏ, ਉਦੋਂ ਨਹੀਂ ਭਜਨ ਕੀਤਾ ਜਾਏਗਾ, ਉਦੋਂ ਕਿੰਨਾ ਕੁ ਭਜਨ ਕਰ ਲਏਗਾ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ। ਇਹਨਾਂ ਸਲੋਕਾਂ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਮਹਾਨ ਉੱਤਮ ਉਪਦੇਸ਼ ਇਸ ਜੀਵਨ ਨੂੰ ਸਫਲਿਆਂ ਕਰਨ ਵਾਸਤੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਇਹ ਸਾਰਾ ਹੀ ਉਪਦੇਸ਼ ਸੱਚੇ ਸਤਿਗੁਰਾਂ ਦਾ ਮਹਾਰਾਜ ਸਾਹਿਬ ਜੀ ਦਾ ਹੈ, ਦਾਸ ਤਾਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਅੱਗੇ ਸੁਣਾਉਂਦਾ ਹੈ। ਤੁਸੀਂ ਐਸੀ ਕਿਰਪਾ ਦ੍ਰਿਸ਼ਟੀ ਕਰੋ ਕਿ ਇਹ ਸਾਰਾ ਉਪਦੇਸ਼ ਜੋ ਹੈ ਇਹਨੂੰ ਮੈਂ ਵੀ ਮੰਨ ਸਕਾਂ ਅਤੇ ਮਹਾਰਾਜ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾ ਸਕਾਂ, ਤੁਹਾਡੇ ਚਰਨਾਂ ਦੀ ਅਸੀਸ ਪ੍ਰਾਪਤ ਹੋਵੇ, ਭੁੱਲਾਂ ਗਲਤੀਆਂ ਦੀਆਂ ਖਿਮਾ ਦੇਣੀਆਂ ਅੱਗੇ ਲਈ ਸਮੱਤ ਬਖਸ਼ਣੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।